ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਚੌਤੁਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਮਾਏ ਬਾਪ ਕੋ ਬੇਟਾ ਨੀਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਹੁਕਮ ਭਇਆ ਬਾਹਰ ਕਰ ਛੋਡਿਆ ਖਿਨ ਮਹ ਭਈ ਪਰਾਈ ਨਾਮ ਦਾਨ ਇਸਨਾਨ ਨਾ ਮਨ ਮੁਖ ਤਿਤ ਤਨ ਧੂੜ ਤੁਮਾਈ ਹੁਕਮ ਭਇਆ ਬਾਹਰ ਘਰ ਛੋਡਿਆ ਖਿਨ ਮਹ ਭਈ ਪਰਾਈ ਨਾਮ ਦਾਨ ਇਸਨਾਨ ਨਾ ਮਨ ਮੁਖ ਤਿਤ ਤਨ ਧੂੜ ਤੁਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਾਰੇ ਵਿਸ਼ਵ ਦੀ ਇਕਲੌਤੀ ਆਸ ਸੱਤ ਸੰਗੀਆਂ ਦੇ ਮਾਨ ਸਰੋਵਰ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਰੂਹਾਨੀਅਤ ਦੇ ਕੇਂਦਰ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੇ ਮੁੱਖ ਵਾਕ ਸਰਵਣ ਕੀਤੇ ਨੇ ਉਸ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਅਤੇ PTC ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਗੁਰੂ ਕੇ ਸ਼ਬਦ ਨਾਲ ਜੁੜ ਰਹੀ ਗੁਰੂ ਸਵਾਰੀ ਸਾਧ ਸੰਗਤ ਵੱਡੇ ਭਾਗਾਂ ਵਾਲੇ ਹਾਂ ਜੋ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਨੂੰ ਬੜੇ ਹੀ ਪਿਆਰ ਅਤੇ ਸਤਿਕਾਰ ਸਹਿਤ ਸਰਵਣ ਕਰ ਰਹੇ ਹਾਂ। ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਕਰ ਕਿਰਪਾ ਸਤਸੰਗ ਮਿਲਾਏ ਨਾਨਕ ਤਾਂ ਕਹਿ ਨਿਕਟ ਨਾ ਮਾਏ। ਜਦੋਂ ਗੁਰੂ ਕਿਰਪਾ ਕਰਕੇ ਸਾਨੂੰ ਸੰਗਤ ਵਿੱਚ ਲੈ ਕੇ ਆਉਂਦਾ ਹੈ ਅਤੇ ਸੰਗਤ ਵਿੱਚ ਬੈਠ ਕੇ ਅਸੀਂ ਗੁਰੂ ਕੇ ਸ਼ਬਦ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਹਿਰਦੇ ਵਿੱਚ ਜਗ੍ਹਾ ਦਿੰਦੇ ਹਾਂ ਅਤੇ ਸੰਸਾਰ ਦੇ ਉੱਤੇ ਫਿਰ ਦੁਨਿਆਵੀ ਵਕਾਰ ਅਤੇ ਮਾਇਆ ਦਾ ਪ੍ਰਭਾਵ ਬੰਦੇ ਨੂੰ ਕਦੇ ਪੋਹ ਨਹੀਂ ਸਕਦਾ। ਇਸੇ ਕਰਕੇ ਜਿਹੜਾ ਅੱਜ ਦਾ ਪਾਵਨ ਪਵਿੱਤਰ ਸ਼ਬਦ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 596 'ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਾਹਿਬ ਨੇ ਸਾਨੂੰ ਅੱਜ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਅਤੇ ਗੁਰੂ ਕੇ ਪਿਆਰ ਵਾਲਿਓ, ਅੱਜ ਦੇ ਇਸ ਸ਼ਬਦ ਦਾ ਜਿਹੜਾ ਸਮੁੱਚਾ ਭਾਵ ਹੈ ਉਹ ਇਹੀ ਹੈ ਜਿਹੜੀ ਸਾਨੂੰ ਗੁਰੂ ਸਾਹਿਬ ਵਾਰ ਵਾਰ ਗੱਲ ਸਮਝਾਉਣਗੇ ਕਿ ਦੁਨੀਆਂ ਦੇ ਉੱਤੇ ਕੁਝ ਰਿਸ਼ਤੇ ਨੇ, ਕੁਝ ਨਾਤੇ ਨੇ, ਸੰਸਾਰ 'ਤੇ ਬਹੁਤ ਕੁਝ ਐਸਾ ਹੈ ਜਿਹਦੇ ਨਾਲ ਮਨੁੱਖ ਦਾ ਪਿਆਰ ਹੈ, ਮਨੁੱਖ ਦੀ ਪ੍ਰੀਤ ਹੈ, ਪਰ ਕਦੇ ਵੀ ਇਹਨਾਂ ਰਿਸ਼ਤਿਆਂ ਦੇ ਵਿੱਚ, ਸੰਸਾਰ ਦੀ ਮਾਇਆ ਦੇ ਵਿੱਚ ਔਰ ਇਸ ਪ੍ਰੀਤ ਨੂੰ ਆਪਣੇ 'ਤੇ ਇੰਨਾ ਕੁ ਪ੍ਰਭਾਵ ਨਹੀਂ ਇਹਦਾ ਪੈਣ ਦੇਣਾ ਕਿ ਪਰਮਾਤਮਾ ਦਾ ਨਾਮ ਭੁੱਲ ਜਾਵੇ, ਗੁਰੂ ਦਾ ਦਰ ਭੁੱਲ ਜਾਵੇ। ਗੁਰੂ ਸਵਾਰਿਓ, ਆਓ ਬੜੇ ਪਿਆਰ ਸਤਿਕਾਰ ਦੇ ਨਾਲ ਜਿੱਥੇ ਜਿੱਥੇ ਜੁੜ ਕੇ ਬੈਠੇ ਹਾਂ ਪਾਵਨ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸਾਰੀਆਂ ਸੰਗਤਾਂ ਬੜੇ ਹੀ ਪਿਆਰ ਸਤਿਕਾਰ ਸਹਿਤ ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠਾ ਮਹੱਲਾ ਪਹਿਲਾ ਚੌਤੁਕੀ ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ।
ਸੋਰਠ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ ਤੇ ਚਾਰ ਤੁਕਾਂ ਦੇ ਜਦੋਂ ਪੰਕਤੀਆਂ ਚਾਰ ਆਉਂਦੀਆਂ ਨੇ ਤੇ ਉੱਥੇ ਫਿਰ ਇਹ ਕਾਵਿ ਰੂਪ ਹੈ ਚੌਤੁਕਾ। ਤੋ ਚੌਤੁਕੇ ਕਾਵਿ ਰੂਪ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ। ਸਾਹਿਬ ਕਹਿੰਦੇ ਜਿਵੇਂ ਸੰਸਾਰ ਦੇ ਉੱਤੇ ਮਾਂ ਤੇ ਬਾਪ ਨੂੰ ਆਪਣਾ ਪੁੱਤਰ ਭਲਾ ਲੱਗਦਾ ਹੈ, ਚੰਗਾ ਲੱਗਦਾ, ਪਿਆਰਾ ਲੱਗਦਾ ਹੈ, ਸਸੁਰੇ ਚਤਰ ਜਵਾਈ, ਤੇ ਜਿਸ ਤਰੀਕੇ ਦੇ ਨਾਲ ਸੱਸ ਤੇ ਸਹੁਰੇ ਨੂੰ ਆਪਣਾ ਜਵਾਈ, ਆਪਣਾ ਦਮਾਦ ਜਿਹੜਾ ਹੈ ਨਾ ਉਹ ਪਿਆਰਾ ਲੱਗਦਾ ਹੈ।
ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ।
ਤੇ ਜਿਹੜੇ ਬੱਚੇ ਨੇ ਭੈਣ ਭਾਈ ਨੇ ਸਾਡੇ, ਆਪਾਂ ਦੇਖਦੇ ਹਾਂ ਕਿ ਉਹਨਾਂ ਬੱਚਿਆਂ ਨੂੰ ਸੰਸਾਰ ਦੇ ਉੱਤੇ ਆਪਣਾ ਬਾਪ ਜਿਹੜਾ ਹੈ ਉਹ ਪਿਆਰਾ ਲੱਗਦਾ ਹੈ।
ਹੁਕਮ ਭਇਆ ਬਾਹਰ ਕਰ ਛੋਡਿਆ ਖਿਨ ਮਹਿ ਭਈ ਪਰਾਈ।
ਸਾਹਿਬ ਜੀ ਨੇ ਇੱਥੇ ਕੁਝ ਰਿਸ਼ਤਿਆਂ ਦੀ ਗੱਲ ਕੀਤੀ ਗੁਰਸਵਾਰੀ ਸਾਧ ਸੰਗਤ, ਕਿ ਜਿਵੇਂ ਭਰਾ ਨੂੰ ਭਰਾ ਪਿਆਰਾ ਹੈ, ਜਿਸ ਤਰੀਕੇ ਨਾਲ ਬੱਚਿਆਂ ਨੂੰ ਬਾਪ ਪਿਆਰਾ ਹੈ, ਜਿਸ ਤਰੀਕੇ ਨਾਲ ਮਾਂ ਬਾਪ ਨੂੰ ਪੁੱਤਰ ਪਿਆਰਾ ਹੈ, ਜਿਵੇਂ ਸੱਸ ਤੇ ਸਹੁਰੇ ਨੂੰ ਦਮਾਦ ਪਿਆਰਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਕੁਝ ਰਿਸ਼ਤੇ ਨੇ। ਇੱਕ ਗੱਲ ਯਾਦ ਰੱਖਿਓ ਗੁਰੂ ਸਵਾਰਿਓ, ਇਹ ਜਿੰਨੇ ਵੀ ਸੰਸਾਰ ਦੇ ਉੱਤੇ ਰਿਸ਼ਤੇ ਨਾਤੇ ਹਨ ਜਾਂ ਸੰਸਾਰ ਦੇ ਉੱਤੇ ਧਨ ਪਦਾਰਥ ਹੈ, ਇਹ ਸਾਡੇ ਸੰਸਾਰ ਦੇ ਉੱਤੇ ਇੱਕ ਇੱਦਾਂ ਦੀ ਵਿਉਂਤ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਨੇ ਬਣਾਈ ਹੈ। ਪਰ ਜਦੋਂ ਇਹ ਰਿਸ਼ਤੇ ਗੁਰੂ ਦੇ ਘਰ ਤੋਂ ਵੱਧ ਪਿਆਰੇ ਲੱਗਣ ਲੱਗ ਜਾਣ, ਜਦੋਂ ਇਹਨਾਂ ਰਿਸ਼ਤਿਆਂ ਦੀ ਦੌੜ ਵਿੱਚ ਮਨੁੱਖ ਨੂੰ ਪਰਮਾਤਮਾ ਦਾ ਨਾਮ ਹੀ ਭੁੱਲ ਜਾਵੇ, ਤੇ ਉਦੋਂ ਫਿਰ ਸੰਸਾਰ ਦੇ ਉੱਤੇ ਇਹ ਜਿਹੜੇ ਰਿਸ਼ਤੇ ਹਨ, ਸੰਸਾਰ ਦੇ ਉੱਤੇ ਜਿਹੜੀ ਮਾਇਆ ਹੈ ਇਹ ਬਣ ਜਾਂਦੀ ਹੈ। ਭਾਵ ਕਿ ਇਹਨਾਂ ਰਿਸ਼ਤਿਆਂ ਦੀ ਦੌੜ ਦੇ ਵਿੱਚ ਕਿਤੇ ਮਨੁੱਖ ਪਰਮਾਤਮਾ ਨੂੰ ਨਾ ਭੁੱਲ ਜਾਵੇ। ਵੇਖੋ ਸੰਸਾਰ ਦੇ ਉੱਤੇ ਸਾਡੇ ਗੁਰੂ ਸਾਹਿਬ ਵੀ ਗ੍ਰਿਸ਼ਤੀ ਹੋਏ ਨੇ, ਵੱਡੇ ਵੱਡੇ ਸਿੱਖ ਸੂਰਮੇ ਜੁਝਾਰੂ ਯੋਧੇ ਵੀ ਗ੍ਰਿਸ਼ਤੀ ਹੋਏ ਹਨ। ਇਹ ਸੰਸਾਰ ਦੀ ਇੱਕ ਪ੍ਰਕਿਰਿਆ ਹੈ। ਧੀਆਂ ਪੁੱਤਰ ਚਾਹੀਦੇ ਨੇ, ਘਰ ਦੇ ਅੰਦਰ ਮਨੁੱਖ ਗ੍ਰਿਸ਼ਤੀ ਹੋਣਾ ਚਾਹੀਦਾ ਹੈ, ਮਾਂ ਬਾਪ ਸਾਰਾ ਕੁਛ ਚਾਹੀਦਾ ਹੈ। ਪਰ ਗੁਰੂ ਸਾਹਿਬ ਆਪਣੀ ਪਾਵਨ ਬਾਣੀ ਦੇ ਵਿੱਚ ਇੱਕ ਗੱਲ ਸਾਨੂੰ ਵਾਰ ਵਾਰ ਸਮਝਾਉਂਦੇ ਨੇ ਕਿ ਇਹ ਮਨੁੱਖ ਵੇਖੀ ਕਿਤੇ ਦੁਨਿਆਵੀ ਰਿਸ਼ਤਿਆਂ ਨੂੰ ਪਰਮਾਤਮਾ ਦੇ ਨਾਮ ਤੋਂ ਵੱਧ ਤਰਜੀਹ ਨਾ ਆਪਣੀ ਜ਼ਿੰਦਗੀ ਦੇ ਅੰਦਰ ਦੇਈਂ। ਜਿਸ ਦਿਨ ਇਹਨਾਂ ਰਿਸ਼ਤਿਆਂ ਨੂੰ ਰੱਬ ਜੀ ਦੇ ਨਾਮ ਤੋਂ ਵੱਧ ਮਨੁੱਖ ਤਰਜੀਹ ਦੇਣ ਲੱਗ ਪਵੇ ਨਾ, ਵੀ ਪਰਮਾਤਮਾ ਦਾ ਨਾਮ ਹੀ ਭੁੱਲ ਜਾਵੇ, ਉਹਨੂੰ ਇਹੋ ਹੀ ਭੁੱਲ ਜਾਵੇ ਵੀ ਮੈਂ ਅੱਜ ਗੁਰੂ ਦੇ ਘਰ ਵਿੱਚ ਵੀ ਜਾਣਾ, ਮੈਂ ਸੇਵਾ ਵੀ ਕਰਨੀ ਹੈ, ਮੈਂ ਸਿਮਰਨ ਵੀ ਕਰਨਾ, ਤੇ ਉਸ ਵੇਲੇ ਇਹ ਸਾਰਾ ਕੁਝ ਸੰਸਾਰ ਦੇ ਉੱਤੇ ਮਾਇਆ ਬਣ ਜਾਂਦਾ। ਤੇ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਜਿਸ ਰਿਸ਼ਤਿਆਂ ਦੀ ਦੌੜ ਵਿੱਚ ਲੱਗ ਕੇ ਮਨੁੱਖ ਸਾਰਾ ਦਿਨ ਇਹਦੇ ਵਿੱਚ ਹੀ ਖੁਆਰ ਰਹਿੰਦਾ ਤੇ ਉਹਨੂੰ ਚੇਤਾ ਨਹੀਂ ਰਹਿੰਦਾ ਵੀ ਪਰਮਾਤਮਾ ਦਾ ਨਾਮ ਵੀ ਜਪਣਾ, ਗੁਰੂ ਦੀ ਸੇਵਾ ਵੀ ਕਰਨੀ ਹੈ, ਵਾਹਿਗੁਰੂ ਦੇ ਘਰ ਵਿੱਚ ਜਾ ਕੇ ਨਮਸਕਾਰ ਵੀ ਕਰਨੀ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਫਿਰ ਉੱਥੇ ਸਾਨੂੰ ਇਹਨਾਂ ਗੱਲਾਂ ਬਾਰੇ ਦੱਸਦੇ ਨੇ ਕਿ ਹੁਕਮ ਭਇਆ, ਜਦੋਂ ਰੱਬ ਜੀ ਦਾ ਪਰਮਾਤਮਾ ਜੀ ਦਾ ਹੁਕਮ ਆ ਗਿਆ ਬਾਹਰ ਘਰ ਛੋਡਿਆ, ਉਦੋਂ ਸਾਨੂੰ ਫਿਰ ਇਹ ਘਰ ਛੱਡਣਾ ਪੈਂਦਾ, ਇਹ ਸਰੀਰ ਛੱਡਣਾ ਪੈਂਦਾ ਤੇ ਖਿੰਨਮੈ ਭਈ ਪਰਾਈ। ਤੇ ਸਾਹਿਬ ਜੀ ਕਹਿੰਦੇ ਰਿਸ਼ਤੇ ਉਹੀ ਨੇ, ਨਾਤੇ ਉਹੀ ਨੇ, ਪਰ ਇੱਕ ਖਿੰਨ ਦੇ ਵਿੱਚ ਸਾਰਾ ਕੁਝ ਪਰਾਇਆ ਹੋ ਜਾਂਦਾ। ਗੁਰੂ ਸਾਹਿਬ ਨੇ ਬਾਣੀ 'ਚ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ ਹੈ। ਸਾਹਿਬ ਜੀ ਬਖਸ਼ਿਸ਼ ਕਰਦੇ ਕਹਿੰਦੇ ਸਭ ਕਿਛ ਜੀਵਤ ਕੋ ਵਿਵਹਾਰ, ਵੀ ਇਹ ਸਾਰੇ ਜਿਉਂਦਿਆਂ ਦੇ ਮਿੱਤਰ ਹਨ, ਰਿਸ਼ਤੇ ਨਾਤੇ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁਤ ਬੰਧਪ ਅਰ ਫੁਨ ਗ੍ਰੇ ਕੀ ਨਾਰ। ਕੁਝ ਰਿਸ਼ਤਿਆਂ ਦੀ ਗੱਲ ਕੀਤੀ ਤੇ ਨਾਲ ਅੱਗੇ ਇੱਕ ਬਚਨ ਕਿਹਾ, ਤਨ ਤੇ ਪ੍ਰਾਣ ਹੋਤ ਜਬ ਨਿਆਰੇ। ਜਦੋਂ ਸਰੀਰ ਦੇ ਵਿੱਚੋਂ ਸਾਹ ਨਿਕਲ ਗਏ ਨਾ, ਪ੍ਰਾਣ ਨਿਕਲ ਗਏ, ਤਨ ਤੇ ਪ੍ਰਾਣ ਹੋਤ ਜਬ ਨਿਆਰੇ, ਟੇਰਤ ਪ੍ਰੇਤ ਪੁਕਾਰ ਆਦ ਕਰੀ ਕੋ ਨੈ ਰਾਖੇ ਘਰ ਤੇ ਦੇਤ ਨਿਕਾਰ। ਸਾਹਿਬ ਕਹਿੰਦੇ ਫਿਰ ਸਾਰੇ ਕਹਿੰਦੇ ਨੇ ਪ੍ਰੇਤ ਹੈ, ਪ੍ਰੇਤ ਹੈ, ਪ੍ਰੇਤ ਹੈ। ਸਾਹ ਸੰਗਤ ਪਿੰਡਾਂ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਂਦੇ ਨੇ। ਮਾਫ਼ ਕਰਨਾ, ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਦੇ ਵੇਲੇ ਕੁਝ ਜ਼ਰੂਰੀ ਸਮੱਗਰੀਆਂ ਰੱਖੀਆਂ ਜਾਂਦੀਆਂ ਨੇ ਨਾ, ਜਿਵੇਂ ਸ਼ਰਧਾ ਸਹਿਤ ਅਸੀਂ ਗੁਰੂ ਘਰ ਵਾਸਤੇ ਰਜਾਈਆਂ ਰੱਖਦੇ ਹਾਂ, ਤਲਾਈਆਂ ਰੱਖਦੇ ਹਾਂ, ਬਿਸਤਰਾ ਰੱਖਦੇ ਹਾਂ, ਬਸਤਰ ਗ੍ਰੰਥੀ ਸਿੰਘ ਨੂੰ ਦਿੰਦੇ ਹਾਂ, ਜੋੜਾ ਦਿੱਤਾ ਜਾਂਦਾ। ਇੱਥੋਂ ਤੱਕ ਜਿਹੜਾ ਮਨੁੱਖ ਸੰਸਾਰ ਤੋਂ ਸਰੀਰ ਕਰਕੇ ਚਲੇ ਗਿਆ ਹੈ ਨਾ, ਗੁਰੂ ਕੀ ਸਾਧ ਸੰਗਤ ਤੋਂ ਸਰੀਰ ਕਰਕੇ ਘਰ ਵਿੱਚ ਮੌਜੂਦ ਨਹੀਂ, ਪਰ ਬੰਦਾ ਇੰਨਾ ਕੁ ਡਰਿਆ ਅਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ, ਅਤੇ ਭੋਗ ਪੈਣ ਤੋਂ ਬਾਅਦ ਜੇ ਕਿਤੇ ਉਹ ਨਵਾਂ ਜੋੜਾ, ਜਿਹੜਾ ਜੋੜਾ ਅਜੇ ਉਹ ਮ੍ਰਿਤਕ ਪ੍ਰਾਣੀ ਦੀ ਯਾਦ ਵਿੱਚ ਦਿੱਤਾ ਗਿਆ ਹੈ, ਅਤੇ ਮਾਫ਼ ਕਰਨਾ ਉਹਨੇ ਆਪਣੇ ਅੰਗਾਂ ਨਾਲ ਨਹੀਂ ਛੁਆਇਆ, ਅਤੇ ਬੰਦਾ ਉਹ ਜੋੜੇ ਤੋਂ ਵੀ ਇੰਨਾ ਕਈ ਵਾਰ ਡਰਦਾ ਹੈ ਕਿ ਘਰ ਵਿੱਚ ਇਹ ਕਹੇਗਾ ਗ੍ਰੰਥੀ ਸਿੰਘ ਨੂੰ ਕਿ ਭਾਈ ਸਾਹਿਬ ਦਵਾ ਦਵਾ ਜਿਹੜਾ ਜੋੜਾ ਅਸੀਂ ਪ੍ਰਾਣੀ ਦੇ ਨਿਮਿੱਤ ਦਿੱਤਾ ਨਾ, ਇਹ ਵੀ ਕਿਰਪਾ ਕਰਕੇ ਲੈ ਜਾਓ ਕਿਤੇ ਸਾਡੇ ਘਰ 'ਚ ਨਾ ਰਹੇ। ਮਤਲਬ ਵੇਖੋ ਬੰਦੇ ਦੇ ਨਾਲ ਪਿਆਰ ਕਿੰਨਾ ਹੈ ਜਿਉਂਦਿਆਂ ਜੀ। ਪਰ ਗੁਰੂ ਸਾਹਿਬ ਸਾਨੂੰ ਮਨੁੱਖਾ ਜਨਮ ਦੀ ਅਸਲੀਅਤ ਸਮਝਾਉਂਦੇ ਨੇ ਕਿ ਸੰਸਾਰ ਦੇ ਉੱਤੇ ਜਦੋਂ ਮਨੁੱਖ ਸਰੀਰ ਕਰਕੇ ਸੰਸਾਰ ਤੋਂ ਜਾਂਦਾ ਹੈ ਨਾ, ਤੇ ਵੇਖੋ ਸਰੀਰ ਉਹੀ ਹੈ, ਪਰ ਮਹਾਰਾਜ ਕਹਿੰਦੇ ਆਦ ਘਰੀ ਕੋ ਨੈ ਰੱਖੇ ਘਰ ਤੇ ਦੇਤ ਨਿਕਾਰ। ਹਰ ਕੋਈ ਕਹਿੰਦਾ ਵੀ ਟਾਈਮ ਹੋ ਗਿਆ ਜੀ, ਲੈ ਜਾਓ ਜੀ ਸ਼ਮਸ਼ਾਨ ਭੂਮੀ ਵੱਲ ਲੈ ਜਾਓ ਜੀ, ਤੇ ਸੱਚ ਜਾਣਿਓ ਗੁਰੂ ਕੀ ਸਾਧ ਸੰਗਤ ਜਿਹੜੀਆਂ ਵਸਤੂਆਂ ਦਾ ਅਜੇ ਉਹਦੇ ਨਾਲ ਕੋਈ ਸੰਬੰਧ ਨਹੀਂ, ਮਨੁੱਖ ਉਹਨਾਂ ਵਸਤੂਆਂ ਤੋਂ ਵੀ ਕਈ ਵਾਰ ਡਰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹੁਕਮ ਪਿਆ ਬਾਹਰ ਘਰ ਛੋਡਿਆ ਖਿਨਮੈਂ ਭਈ ਪਰਾਈ। ਇੱਕ ਖਿਨ ਦੇ ਵਿੱਚ ਜਦੋਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸੱਦਾ ਆਉਂਦਾ ਹੈ ਨਾ, ਤੇ ਬੰਦੇ ਨੂੰ ਇਹ ਸਰੀਰ ਛੱਡ ਕੇ ਆਪਣਾ ਨਿੱਜ ਘਰ ਛੱਡ ਕੇ ਸੰਸਾਰ ਤੋਂ ਤੁਰਨਾ ਪੈਂਦਾ ਹੈ।
ਨਾਮ ਦਾਨ ਇਸਨਾਨ ਨ ਮਨਮੁਖ ਤਿਤ ਤਨ ਧੂੜ ਤੁਮਾਈ।
ਪਰ ਸਾਹਿਬ ਜੀ ਕਹਿੰਦੇ ਵੀ ਜਿਹੜਾ ਮਨਮੁਖ ਵਿਅਕਤੀ ਹੈ ਨਾ, ਵੇਖੋ ਸੰਸਾਰ ਤੇ ਉਹਦੇ ਹਾਲਾਤ ਇਹ ਨੇ ਵੀ ਨਾ ਉਹਦੇ ਕੋਲ ਨਾਮ ਹੈ, ਨਾ ਉਹਦੇ ਕੋਲ ਦਾਨ ਹੈ, ਤੇ ਨਾ ਉਹਦੇ ਕੋਲ ਇਸ਼ਨਾਨ ਹੈ। ਮੈਂ ਇੱਕ ਖਿਨ ਵਾਸਤੇ ਇੱਥੇ ਰੁਕਣਾ ਚਾਹੁੰਦਾ। ਨਾਮ ਕੀ ਹੈ ਗੁਰੂ ਕੀ ਸਾਧ ਸੰਗਤ? ਨਾਮ ਦੇ ਨਾਂ ਤੇ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਤੋਂ ਧਰਮ ਦੇ ਨਾਂ ਤੇ ਬੜੇ ਵੱਡੇ ਵੱਡੇ ਅਸਥਾਨ ਉਸਾਰੇ ਗਏ। ਕਿਸੇ ਨੇ ਕਿਹਾ ਜੀ ਨਾਮ ਦੀ ਪ੍ਰਾਪਤੀ ਸਾਡੇ ਤੋਂ ਹੁੰਦੀ ਹੈ, ਕਿਸੇ ਨੇ ਕਿਹਾ ਜੀ ਸਾਡੇ ਕੋਲ ਆਓ ਅਸੀਂ ਇੱਥੇ ਨਾਮ ਦਿੰਦੇ ਹਾਂ। ਸਿੱਖ ਦੇ ਵਾਸਤੇ ਨਾਮ ਉਹੀ ਹੈ ਵਾਹਿਗੁਰੂ ਗੁਰਮੰਤਰ, ਜਿਹਦੇ ਬਾਰੇ ਸ਼੍ਰੀਮਾਨ ਭਾਈ ਗੁਰਦਾਸ ਜੀ ਕਹਿੰਦੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਤੇ ਸਿੱਖ ਨੂੰ ਨਾਮ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਉਹ ਖੰਡੇ ਬਾਟੇ ਦੀ ਪੌਲ ਲੈਣ ਵਾਸਤੇ ਅੰਮ੍ਰਿਤ ਪਾਨ ਕਰਦਾ ਹੈ ਤੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੁੰਦਾ ਹੈ। ਪੰਜ ਪਿਆਰੇ ਫਿਰ ਉੱਥੇ ਜਿੱਥੇ ਰਹਿਤ ਦੱਸਦੇ ਨੇ, ਜਿੱਥੇ ਸਾਧ ਸੰਗਤ ਗੁਰੂ ਕੀ ਬਾਣੀ ਬਾਰੇ ਦੱਸਦੇ ਨੇ, ਉੱਥੇ ਨਾਲ ਸਾਨੂੰ ਵਾਹਿਗੁਰੂ ਗੁਰਮੰਤਰ ਵੀ ਦਿੰਦੇ ਹਨ, ਤੇ ਉਸ ਗੁਰਮੰਤਰ ਨੂੰ ਜਪਣਾ ਜਿਹਦੇ ਬਾਰੇ ਸਾਹਿਬ ਦੀ ਬਾਣੀ ਕਹਿੰਦੀ ਉਠਤ ਬੈਠਤ ਸੋਭਤ ਨਾਮ, ਕਿ ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਵੇਲੇ ਉਸ ਅਕਾਲ ਪੁਰਖ ਜੀ ਨੂੰ ਯਾਦ ਰੱਖਣਾ। ਭਗਤ ਨਾਮਦੇਵ ਤੇ ਭਗਤ ਤਰਲੋਚਨ ਜੀ ਦਾ ਨਾਮ ਦੇ ਸੰਬੰਧ ਵਿੱਚ ਇੱਕ ਗੁਰੂ ਕੀ ਬਾਣੀ ਅੰਦਰ ਬੜਾ ਹੀ ਪਿਆਰਾ ਸੰਵਾਦ ਹੈ। ਤਰਲੋਚਨ ਜੀ ਨੇ ਦੇਖਿਆ ਕਿ ਨਾਮਦੇਵ ਜੀ ਸਾਰਾ ਦਿਨ ਦੁਨਿਆਵੀ ਧੰਦਿਆਂ ਦੇ ਅੰਦਰ ਖਚਤ ਰਹਿੰਦੇ ਨੇ, ਇਹ ਨਾਮ ਨੂੰ ਕਦੋਂ ਜਪਦੇ ਹੋਣਗੇ। ਬੜੀ ਪਿਆਰੀ ਪੰਕਤੀ ਹੈ ਬਾਣੀ ਦੇ ਅੰਦਰ। ਸਾਹਿਬ ਜੀ ਕਹਿੰਦੇ ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ ਕਾਹੇ ਸ਼ਿਪੋ ਸ਼ਾਇ ਲੈ ਰਾਮ ਨ ਲਾਵੋ ਚੀਤ। ਕਿ ਤੂੰ ਪਰਮਾਤਮਾ ਦੇ ਨਾਮ ਵਿੱਚ ਚਿੱਤ ਨਹੀਂ ਲਾਇਆ, ਸਾਰਾ ਦਿਨ ਦੁਨਿਆਵੀ ਕੰਮ ਧੰਦਿਆਂ 'ਚ ਫਸਿਆ ਰਹੇ, ਅਤੇ ਨਾਮਦੇਵ ਜੀ ਨੇ ਜਿਹੜੇ ਨਾਮ ਦੀ ਗੱਲ ਕੀਤੀ ਉਹ ਗੁਰੂ ਸਾਹਿਬ ਨੇ ਬਾਣੀ ਦੇ ਅੰਦਰ ਬੜੇ ਪਿਆਰ ਦੇ ਨਾਲ ਸਾਨੂੰ ਭਗਤ ਸਾਹਿਬਾਨ ਨੇ ਉਹ ਉਚਾਰ ਕੇ ਬਾਣੀ 'ਚ ਸਾਡੀ ਝੋਲੀ 'ਚ ਪਾਇਆ। ਸਾਹਿਬ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ। ਕਹਿੰਦੇ ਭਗਤ ਤਰਲੋਚਨ ਜੀ ਅਸੀਂ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਰੱਖਦੇ ਹਾਂ, ਆਪਣੇ ਮੁਖ ਤੋਂ ਰਾਮ ਰਾਮ ਕਹਿੰਦੇ ਹਾਂ, ਪਰਮਾਤਮਾ ਦਾ ਨਾਮ ਜਪਦੇ ਹਾਂ। ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ। ਤੇ ਅਗਲੀ ਪੰਕਤੀ ਬੜੀ ਪਿਆਰੀ ਕਹੀ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਨਾਲ ਕੰਮ ਵੀ ਕਰ ਰਹੇ ਹਾਂ, ਪਰ ਚਿੱਤ ਸਾਡਾ ਉਸ ਕਰਤਾਰ ਕਾਲ ਪੁਰਖ ਵਾਹਿਗੁਰੂ ਦੇ ਵੱਲ ਹੈ। ਬਾਬੇ ਬੁੱਲੇ ਸ਼ਾਹ ਨੇ ਲਿਖਿਆ ਹੈ ਨਾ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਅਤੇ ਇੱਧਰੋਂ ਲਾਉਣਾ, ਭਾਵ ਕਿ ਵਿਸ਼ੇ ਵਿਕਾਰਾਂ ਵੱਲੇ ਪਾਸਿਓਂ ਆਪਣੇ ਮਨ ਨੂੰ ਹਟਾ ਕੇ ਅਤੇ ਗੁਰੂ ਕੀ ਬਾਣੀ ਦੇ ਸ਼ਬਦ ਵਿੱਚ ਪਰਮਾਤਮਾ ਦੇ ਨਾਮ ਵਿੱਚ ਆਪਣੀ ਸੁਰਤ ਨੂੰ ਜੋੜ ਲੈਣਾ, ਹੱਥਾਂ ਪੈਰਾਂ ਨਾਲ ਕਿਰਤ ਵੀ ਕਰਨੀ ਸੰਸਾਰ ਦੇ ਉੱਤੇ ਅਤੇ ਆਪਣਾ ਚਿੱਤ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਰੱਖਣਾ, ਇਹ ਹੈ ਨਾਮ। ਅਤੇ ਸਿੱਖੋ, ਨਾਮ ਨੂੰ ਕਦੇ ਨਾ ਭੁੱਲਿਓ, ਗੁਰੂ ਕੀ ਬਾਣੀ ਨੂੰ ਆਪਣੀ ਜ਼ਿੰਦਗੀ 'ਚੋਂ ਨਾ ਵਸਾਰਿਓ। ਪਰ ਜਿਹੜਾ ਮਨਮੁੱਖ ਬੰਦਾ ਹੈ ਉਹ ਰੱਬ ਨੂੰ ਯਾਦ ਨਹੀਂ ਰੱਖਦਾ, ਜਿਹੜਾ ਗੁਰਮੁਖ ਹੈ ਉਹ ਦੁਕਾਨ 'ਤੇ ਵੀ ਬੈਠਾ ਹੋਵੇ, ਉਹ ਖੇਤਾਂ 'ਚ ਹਲ ਵੀ ਵਾਹੁੰਦਾ ਹੋਵੇ, ਗੁਰੂ ਕੀ ਸਾਧ ਸੰਗਤ ਉਹ ਰਿਕਸ਼ਾ ਵੀ ਚਲਾਉਂਦਾ ਹੋਵੇ, ਪਰ ਇੱਕ ਗੱਲ ਯਾਦ ਰੱਖਿਓ, ਉਹ ਕਿਰਤ ਕਰਦਿਆਂ ਕਰਦਿਆਂ ਰੱਬ ਜੀ ਦਾ ਸ਼ੁਕਰਾਨਾ ਹਰ ਵੇਲੇ ਕਰਦਾ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਮਨਮੁੱਖ ਸ਼ੁਕਰਾਨਾ ਨਹੀਂ ਕਰਦਾ। ਮਹਾਰਾਜ ਨੇ ਬੜੇ ਪਿਆਰੇ ਬਚਨ ਕਹੇ ਨੇ ਕਿ ਮਨਮੁੱਖ ਬੰਦੇ ਕੋਲ ਨਾਂ ਅਤੇ ਨਾਮ ਹੈ। ਦਾਨ ਦਾ ਇੱਥੇ ਅਰਥ ਹੈ ਸੇਵਾ, ਨਾਂ ਅਤੇ ਉਹਦੇ ਜ਼ਿੰਦਗੀ ਦੇ ਅੰਦਰ ਸੇਵਾ ਹੈ। ਭਾਗਾਂ ਵਾਲਿਓ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ 550 ਸਾਲਾ ਆ ਰਿਹਾ ਹੈ। ਸੱਚ ਜਾਣਿਓ, ਜਿਹੜੀ ਸੇਵਾ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ 'ਤੇ ਆ ਕੇ ਕੀਤੀ, ਸਾਡੇ ਪਾਤਸ਼ਾਹ ਨੇ ਤਾਂ ਇੱਥੇ ਪੂਰਨੇ ਪਾਏ ਨੇ, ਉਹਨਾਂ ਨੇ ਸੰਸਾਰ 'ਤੇ ਆ ਕੇ ਸਾਨੂੰ ਦੱਸਿਆ ਹੈ ਵੀ ਸੇਵਾ ਕਰਨੀ ਕਿਵੇਂ ਆਪਣੀ ਜ਼ਿੰਦਗੀ ਦੇ ਅੰਦਰ। ਇੱਕ ਦਿਨ ਮੈਂ ਇਤਿਹਾਸ ਦੇ ਵਿੱਚ ਇੱਕ ਬੜੀ ਪਿਆਰੀ ਘਟਨਾ ਪੜ੍ਹ ਰਿਹਾ ਸੀ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਰਹਿੰਦੇ ਨੇ, ਕਿਰਤ ਕਰਦੇ ਨੇ, ਮੋਦੀ ਖਾਨੇ ਦੀ ਡਿਊਟੀ ਕਰ ਰਹੇ ਹਨ, ਅਤੇ ਉਹਨਾਂ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ, ਉਹ ਸਤਿਕਾਰਯੋਗ ਸਾਧ ਸੰਗਤ ਜੀ, ਉਹ ਰਾਏ ਭੋਏ ਦੀ ਤਲਵੰਡੀ ਵਿੱਚ ਬੈਠੇ ਹਨ। ਕਿਸੇ ਨੇ ਸੁਣਿਆ ਦਿੱਤਾ, ਬਾਬਾ ਮਹਿਤਾ ਕਾਲੂ, ਤੇਰੇ ਪੁੱਤਰ ਨੇ ਜਿਹੜੀ ਕਮਾਈ ਕੀਤੀ ਹੈ, ਤੂੰ ਨਹੀਂ ਚਾਹੁੰਦਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆ ਕੇ ਆਪਣੇ ਪੁੱਤਰ ਦੀ ਕੀਤੀ ਹੋਈ ਕਮਾਈ ਨੂੰ ਇੱਥੇ ਆ ਕੇ ਵੇਖ ਸਕੇ? ਇੱਕ ਗੱਲ ਯਾਦ ਰੱਖਿਓ ਖਾਲਸਾ ਜੀ, ਬਾਪ ਚਾਹੇ ਸੰਸਾਰ ਦੇ ਉੱਤੇ ਕਿੰਨਾ ਵੀ ਅਮੀਰ ਹੋਵੇ, ਪਰ ਉਹਦੇ ਮਨ ਵਿੱਚ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਮੇਰਾ ਪੁੱਤਰ ਇੱਕ ਦਿਨ ਕਮਾਈ ਕਰੇ, ਹੱਥੀਂ ਕਮਾਈ ਕਰਕੇ ਜਦੋਂ ਮੇਰੇ ਹੱਥ 'ਤੇ ਰੱਖੇਗਾ ਨਾ, ਅਤੇ ਉਸ ਕਮਾਈ ਨੂੰ ਵੇਖ ਕੇ ਬਾਪ ਚਾਹੇ ਕਿੰਨਾ ਵੀ ਅਮੀਰ ਹੈ, ਪਰ ਉਹਨੂੰ ਇੱਕ ਵੱਖਰੀ ਖੁਸ਼ੀ ਮਿਲਦੀ ਹੈ, ਉਹਨੂੰ ਇੱਕ ਵੱਖਰੀ ਪ੍ਰਸੰਨਤਾ ਮਿਲਦੀ ਹੈ। ਬਾਬਾ ਮਹਿਤਾ ਕਾਲੂ ਜੀ ਨੂੰ ਸੁਣਿਆ ਮਿਲਿਆ, ਅਤੇ ਇਤਿਹਾਸ ਕਹਿੰਦਾ ਬਾਬਾ ਮਹਿਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਤਾ, ਉਹ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਉਂਦੇ ਨੇ, ਜਦੋਂ ਸੁਲਤਾਨਪੁਰ ਦੀ ਉਸ ਪਿੰਡ ਦਾ ਇੱਕ ਚੱਕਰ ਲਾਉਂਦੇ ਹਨ, ਅਤੇ ਗੁਰੂ ਕੀ ਸਾਧ ਸੰਗਤ ਤਵਾਰੀਖ ਕਹਿੰਦੀ ਹੈ ਬਾਬੇ ਨਾਨਕ ਦੀ ਕਮਾਈ ਸੀ, ਉਹ ਬਾਬੇ ਨਾਨਕ ਦੀ ਕੀਤੀ ਸੇਵਾ ਸੀ, ਗਰੀਬ ਲੋਕਾਂ ਨੇ, ਗਰੀਬਾਂ ਦੇ ਬੱਚਿਆਂ ਨੇ ਬਾਬੇ ਮਹਿਤਾ ਕਾਲੂ ਦੇ ਚਰਨਾਂ 'ਤੇ ਪੈਰ ਆਪਣੇ ਅਸੀਸ ਰੱਖ ਰੱਖ ਕੇ ਡੰਡੌਤ ਕੀਤੀ, ਨਮਸਕਾਰਾਂ ਕੀਤੀਆਂ, ਉਹਨਾਂ ਗਰੀਬਾਂ ਦੀਆਂ ਅੱਖਾਂ ਵਿੱਚ ਹੰਝੂ ਸਨ, ਅਤੇ ਵਾਰ ਵਾਰ ਗੁਰੂ ਨਾਨਕ ਸਾਹਿਬ ਦੇ ਪਿਤਾ ਨੂੰ ਕਹਿੰਦੇ ਸੀ ਬਾਬਾ ਜੀ ਤੁਹਾਡੇ ਪੁੱਤਰ ਨੇ ਕਮਾਈ ਕੀਤੀ ਹੈ, ਤੁਹਾਡੇ ਪੁੱਤਰ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆ ਕੇ ਜਿਹੜੀ ਸੇਵਾ ਕੀਤੀ ਹੈ, ਸੱਚ ਜਾਣਿਓ ਅਸੀਂ ਗਰੀਬਾਂ ਨੇ ਸਾਰੀ ਉਮਰ ਕਦੇ ਪੇਟ ਭਰ ਕੇ ਖਾਣਾ ਨਹੀਂ ਸੀ ਖਾਧਾ, ਸਾਡੇ ਬੱਚੇ ਕਿਤੇ ਰੱਜ ਕੇ ਖਾ ਕੇ ਸੁੱਤੇ ਨਹੀਂ ਸਨ, ਪਰ ਜਦੋਂ ਦੀ ਕਮਾਈ ਤੁਹਾਡੇ ਪੁੱਤਰ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ 'ਤੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆ ਕੇ ਕੀਤੀ ਹੈ ਨਾ, ਅਤੇ ਤੁਹਾਡੇ ਪੁੱਤਰ ਦੀ ਕਮਾਈ ਇੰਨੀ ਵੱਡੀ ਕਿ ਅੱਜ ਸਾਡੇ ਲੋਕਾਂ ਨੇ ਪੇਟ ਭਰ ਕੇ ਖਾਣਾ ਵੀ ਖਾਧਾ ਹੈ, ਅੱਜ ਸਾਡੇ ਲੋਕਾਂ ਨੂੰ ਪਹਿਨਣ ਵਾਸਤੇ ਤਨ 'ਤੇ ਕੱਪੜੇ ਵੀ ਨਸੀਬ ਹੋਏ ਨੇ। ਗੁਰੂ ਕੀ ਸਾਧ ਸੰਗਤ, ਜਦੋਂ ਤੋਂ ਬਾਬਾ ਨਾਨਕ ਸਾਹਿਬ ਨੇ ਉਸ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਪੈਰ ਰੱਖਿਆ, ਉਹਨਾਂ ਨੇ ਗਰੀਬਾਂ ਨੂੰ ਚੁੱਕ ਕੇ ਗਲ ਨਾ ਲਾਇਆ, ਜਿਹੜੇ ਲੋਕ ਲੋੜਵੰਦ ਸਨ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ 'ਤੇ ਐਡੀ ਕਿਰਪਾ ਕੀਤੀ, ਜਿਹੜੇ ਲੋਕ ਕਈ ਗਰੀਬ ਸਨ, ਲੋੜਵੰਦ ਸਨ, ਭੁੱਖੇ ਸਨ, ਉਹ ਵੀ ਬਾਬਾ ਨਾਨਕ ਸਾਹਿਬ ਜੀ ਦੇ ਪਿਤਾ ਦੇ ਚਰਨਾਂ 'ਤੇ ਸਿਰ ਰੱਖ ਕੇ ਵਾਰ ਵਾਰ ਕਹਿੰਦੇ ਨੇ ਬਾਬਾ ਤੇਰੇ ਪੁੱਤਰ ਦੀ ਕੀਤੀ ਹੋਈ ਕਮਾਈ ਅਤੇ ਸੇਵਾ ਦੇ ਕਰਕੇ ਅੱਜ ਸੰਸਾਰ ਦੇ ਉੱਤੇ ਸਾਨੂੰ ਪੇਟ ਭਰ ਕੇ ਖਾਣਾ ਨਸੀਬ ਹੋਇਆ ਹੈ, ਪਹਿਨਣ ਵਾਸਤੇ ਕੱਪੜੇ ਮਿਲੇ ਨੇ, ਅਤੇ ਸੱਚ ਜਾਣਿਓ ਜੇ ਸਹੂਲਤਾਂ ਮਿਲੀਆਂ ਨੇ ਉਹ ਕੇਵਲ ਅਤੇ ਕੇਵਲ ਤੁਹਾਡੇ ਪੁੱਤਰ ਕਰਕੇ ਮਿਲੀਆਂ ਹਨ। ਇਹ ਗੁਰੂ ਨਾਨਕ ਸਾਹਿਬ ਨੇ ਸਾਨੂੰ ਸੇਵਾ ਕਰਨੀ ਸਿਖਾਈ ਹੈ। ਜਦੋਂ ਉਹਨਾਂ ਨੇ ਤੇਰਾ ਤੇਰਾ ਕਹਿ ਕੇ ਗੁਰੂ ਕੀ ਸਾਧ ਸੰਗਤ ਉਸ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਦੁਨੀਆਂ ਦੇ ਲੋਕਾਂ ਨੂੰ ਸੁਣਿਆ ਦਿੱਤਾ ਸੀ ਕਿ ਆਓ ਇਹਨਾਂ ਗਰੀਬਾਂ ਨੂੰ ਆਪਣੀ ਗੱਲ ਵਕੜੀ ਦੇ ਵਿੱਚ ਲਓ, ਅਤੇ ਗੁਰੂ ਕੀ ਸਾਧ ਸੰਗਤ ਮੈਂ ਬੇਨਤੀ ਕਰਾਂ, ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਜ਼ਿਕਰ ਚੱਲਦਾ ਹੈ ਅਤੇ ਉਹਨਾਂ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਦਾ ਨਾਮ ਨਾਲ ਨਾਲ ਚੱਲਦਾ ਇਤਿਹਾਸ ਦੇ ਅੰਦਰ, ਕਵੀ ਸੰਤੋਖ ਸਿੰਘ ਜੀ ਨੇ ਇਹਦੇ ਬਾਰੇ ਬਹੁਤ ਪਿਆਰੇ ਪ੍ਰਸੰਗ ਲਿਖੇ ਹਨ। ਵੈਸੇ ਬਾਬਾ ਮਹਿਤਾ ਕਾਲੂ ਜੀ ਦਾ ਜਿਹੜਾ ਜਨਮ ਅਸਥਾਨ ਹੈ ਉਹ ਪਿੰਡ ਪੱਠੇ ਵਿੰਡਪੁਰ ਅੱਜ ਕੱਲ੍ਹ ਉਹਨੂੰ ਡੇਰਾ ਸਾਹਿਬ ਕਹਿੰਦੇ ਨੇ, ਲੁਹਾਰ ਜ਼ਿਲ੍ਹਾ ਤਰਨ ਤਾਰਨ। ਕਿਤੇ ਸਮਾਂ ਮਿਲੇ ਅਤੇ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਦਦਾਰੇ ਜ਼ਰੂਰ ਕਰਿਓ। ਔਰ ਗੁਰੂ ਪਿਆਰਿਓ, ਸਿੱਖ ਤਵਾਰੀਖ ਦੇ ਵਿੱਚ ਉਹ ਏਡਾ ਮਹਾਨ ਅਸਥਾਨ ਹੈ, ਉਹਦਾ ਕਾਰਨ ਇਹ ਹੈ ਕਿ ਗੁਰੂ ਕੀ ਬਾਣੀ 'ਚ ਇੱਕ ਬੜਾ ਪਿਆਰਾ ਸ਼ਬਦ ਸਾਹਿਬ ਨੇ ਲਿਖਿਆ। ਹਜ਼ੂਰ ਕਹਿੰਦੇ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿੰਨੀ ਡਿਠਾ, ਤਿੰਨਾਂ ਲਏ ਛਡਾਏ। ਹੁਣ ਇਹਦੇ 'ਚ ਜਿੱਥੇ ਗੁਰੂ ਦੀ ਕੁੱਲ ਨੂੰ ਧੰਨ ਕਿਹਾ, ਗੁਰੂ ਦੀ ਮਾਂ ਨੂੰ ਧੰਨ ਕਿਹਾ, ਭਾਗਾਂ ਵਾਲਿਓ ਉਸ ਧਰਤੀ ਨੂੰ ਧੰਨ ਕਿਹਾ, ਉਹਨਾਂ ਸਿੱਖਾਂ ਨੂੰ ਧੰਨ ਕਿਹਾ ਜਿਨ੍ਹਾਂ ਨੇ ਆਪਣੇ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕੀਤੇ, ਉਸ ਮਾਂ ਨੂੰ ਧੰਨ ਕਿਹਾ ਜਿਹਨੇ ਆਪਣੀ ਕੁੱਖ ਤੋਂ ਗੁਰੂ ਨੂੰ ਪੈਦਾ ਕੀਤਾ। ਅਤੇ ਸਭ ਤੋਂ ਪਹਿਲਾਂ ਇਸ ਪੰਕਤੀ ਵਿੱਚ ਜੇ ਕਿਸੇ ਨੂੰ ਧੰਨ ਕਿਹਾ, ਉਹ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂਆਂ ਦੇ ਪਿਤਾ ਨੂੰ ਧੰਨ ਕਿਹਾ, ਧੰਨ ਧੰਨ ਪਿਤਾ। ਅਤੇ ਮੈਂ ਇਹ ਵੀ ਬੇਨਤੀ ਕਰਦਾ ਜਾਵਾਂ, ਅਸੀਂ ਆਮ ਕਰਕੇ ਸਿੱਖ ਸਟੇਜਾਂ 'ਤੇ ਕਹਿੰਦੇ ਹਾਂ 20 ਰੁਪਈਆਂ ਦਾ ਲੰਗਰ ਗੁਰੂ ਨਾਨਕ ਸਾਹਿਬ ਨੇ ਲਾਇਆ ਅਤੇ ਅੱਜ ਤੱਕ ਮੁੱਕਦਾ ਨਹੀਂ। ਭਾਗਾਂ ਵਾਲਿਓ, ਸੰਸਾਰ 'ਚ ਕਿਤੇ ਵੀ ਕੁਦਰਤੀ ਆਫਤ ਆਉਂਦੀ ਹੈ, ਸਭ ਤੋਂ ਪਹਿਲਾਂ ਸਿੱਖ ਲੰਗਰ ਦੇ ਬਰਤਨ ਲੈ ਕੇ ਉਸ ਧਰਤੀ 'ਤੇ ਪਹੁੰਚਦੇ ਹਨ। ਪਰ ਭਾਗਾਂ ਵਾਲਿਓ, ਉਹ ਕਮਾਈ ਸੀ ਨਾ ਜਿਹੜੀ 20 ਰੁਪਈਆਂ ਦੀ, ਉਹ ਬਾਬਾ ਨਾਨਕ ਸਾਹਿਬ ਦੇ ਪਿਤਾ ਬਾਬਾ ਮਹਿਤਾ ਕਾਲੂ ਦੀ ਕਮਾਈ ਸੀ ਅਤੇ ਇਮਾਨਦਾਰੀ ਦੀ ਕਮਾਈ ਸੀ। ਜੇ ਕਿਤੇ ਉਹ ਕਮਾਈ ਬੇਈਮਾਨੀ ਦੀ ਹੁੰਦੀ, ਮਾਫ਼ ਕਰਨਾ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਅੰਦਰ ਉਹ ਇਨਕਲਾਬੀ ਵਿਚਾਰ ਸਨ, ਜਿਹੜੇ ਬਾਬਰ ਨੂੰ ਮੂੰਹ 'ਤੇ ਕਹਿੰਦੇ ਨੇ ਬਾਬਰ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਜਿਹੜੇ ਮਲਕ ਭਾਗੋ ਨੂੰ ਮੂੰਹ 'ਤੇ ਕਹਿੰਦੇ ਨੇ ਤੇਰੀਆਂ ਪੂੜੀਆਂ ਦੇ ਵਿੱਚ ਗਰੀਬਾਂ ਦਾ ਲਹੂ ਹੈ, ਇਸ ਕਰਕੇ ਤੇਰੇ ਘਰ ਦਾ ਖਾਣਾ ਵੀ ਪ੍ਰਵਾਨ ਨਹੀਂ। ਸੱਚ ਜਾਣਿਓ, ਜੇ ਕਿਤੇ ਬਾਬਾ ਮਹਿਤਾ ਕਾਲੂ ਜੀ ਦੀ ਕਮਾਈ ਇਮਾਨਦਾਰੀ ਦੀ ਨਾ ਹੁੰਦੀ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ 20 ਰੁਪਈਏ ਲੈ ਕੇ ਸੱਚਾ ਸੌਦਾ ਨਾ ਕਰਦੇ। ਇਹ 20 ਰੁਪਈਆਂ ਦੇ ਮਾਲਕ ਬਾਬਾ ਨਾਨਕ ਸਾਹਿਬ ਦੇ ਪਿਤਾ ਬਾਬਾ ਮਹਿਤਾ ਕਾਲੂ ਤੇ ਕਮਾਈ ਖਰਚ ਕੀਤੀ ਉਹਨਾਂ ਦੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਇਸ ਕਰਕੇ ਮੈਂ ਤਾਂ ਬੇਨਤੀ ਕੀਤੀ ਹੈ ਕਿ ਗਾਹੇ ਬਗਾਹੇ ਜਦੋਂ ਵੀ ਸਮਾਂ ਮਿਲੇ ਇਸ ਪਵਿੱਤਰ ਅਸਥਾਨ ਦੇ ਪੰਜਾਬ ਦੀ ਧਰਤੀ 'ਤੇ ਜ਼ਰੂਰ ਦਰਸ਼ਨ ਕਰਿਓ, ਜਿਹਨੂੰ ਪੱਠੇ ਵਿੰਡਪੁਰ ਡੇਰਾ ਸਾਹਿਬ ਲੁਹਾਰ ਕਿਹਾ ਜਾਂਦਾ ਹੈ। ਖੈਰ, ਮੈਂ ਬੇਨਤੀ ਕਰਾਂ ਗੁਰੂ ਕੀ ਸਾਧ ਸੰਗਤ, ਇਹ ਮੈਂ ਸਾਖੀ ਤਾਂ ਸਾਂਝੀ ਕਰ ਰਿਹਾ ਕਿ ਬਾਬੇ ਨਾਨਕ ਨੇ 20 ਰੁਪਈਆਂ ਦਾ ਸੱਚਾ ਸੌਦਾ ਕੀਤਾ ਅਤੇ ਸੇਵਾ ਕਰਨ ਦੀ ਸਾਨੂੰ ਜਾਚ ਸਿਖਾਈ। ਬਾਬਾ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ 13-13 ਤੋਲਿਆ ਅਤੇ ਸਾਨੂੰ ਸੇਵਾ ਕਰਨ ਦੀ ਜਾਚ ਸਿਖਾਈ ਕਿ ਅਸਲ ਦੇ ਵਿੱਚ ਸੇਵਾ ਕਿਹਨੂੰ ਕਹਿੰਦੇ ਹਨ। ਹੁਣ ਸਾਹਿਬ ਜੀ ਅੱਜ ਦੇ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਨੇ, ਮਨਮੁੱਖ ਬੰਦੇ ਦੇ ਕੋਲ ਨਾ ਤਾਂ ਸੇਵਾ ਦੀ ਜੁਗਤੀ ਹੈ, ਮਨਮੁੱਖ ਬੰਦੇ ਦੇ ਕੋਲ ਨਾ ਹੀ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਹੈ। ਅਤੇ ਇਸ਼ਨਾਨ ਦਾ ਅਰਥ ਹੈ ਸੱਚਾ ਅਤੇ ਸੁੱਚਾ ਆਚਰਨ। ਦੋ ਤਰ੍ਹਾਂ ਦੇ ਇਸ਼ਨਾਨ ਨੇ, ਇੱਕ ਬਾਹਰੀ ਇਸ਼ਨਾਨ ਅਤੇ ਉਹ ਵੀ ਕਰਨਾ ਜ਼ਰੂਰੀ ਹੈ। ਗੁਰੂ ਸਾਹਿਬ ਨੇ ਸਰੋਵਰ ਬਣਾਏ, ਗੁਰੂ ਸਾਹਿਬ ਨੇ ਬੌਲੀਆਂ ਬਣਾਈਆਂ ਕਿ ਜਿਹੜਾ ਬੰਦਾ ਜਾਤ ਦਾ ਹੰਕਾਰ ਕਰਦਾ ਹੈ ਨਾ, ਉਸ ਜਾਤ ਦੇ ਕੋੜੀ ਨੂੰ ਪਤਾ ਲੱਗ ਸਕੇ ਕਿ ਜੇ ਮੇਰੇ ਘਰ ਵਿੱਚ ਆਉਣਾ ਹੈ ਤਾਂ ਸਭ ਤੋਂ ਪਹਿਲਾਂ ਇਸ ਸਰੋਵਰ ਬੌਲੀ ਸਾਹਿਬ 'ਚ ਇਸ਼ਨਾਨ ਕਰਕੇ ਆਪਣੀ ਜਾਤ ਦੇ ਕੋੜ ਨੂੰ ਦੂਰ ਰੱਖ ਕੇ ਆਈ, ਆਪਣੇ ਮਨ ਨੂੰ ਨੀਵਾਂ ਕਰਕੇ ਆਈ, ਕਿਉਂਕਿ ਸੰਸਾਰ ਦੇ ਉੱਤੇ ਬਾਬਾ ਨਾਨਕ ਸਾਹਿਬ ਨੇ ਹੋਕਾ ਦਿੱਤਾ, ਏਕ ਪਿਤਾ ਇੱਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ। ਅਤੇ ਗੁਰੂ ਕੀ ਸਾਧ ਸੰਗਤ, ਮੈਂ ਬੇਨਤੀ ਕਰਾਂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਇਹ ਦੂਸਰਾ ਇਸ਼ਨਾਨ ਕੀ ਹੈ ਜਿਹਦੇ ਬਾਰੇ ਸਾਹਿਬ ਜੀ ਅੱਜ ਦੇ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਨੇ? ਉਹ ਇਸ਼ਨਾਨ ਹੈ ਆਚਰਨ, ਵੀ ਜੇ ਮਨੁੱਖ ਦਾ ਆਚਰਣ ਚੰਗਾ ਨਹੀਂ। ਅਤੇ ਸਾਹਿਬ ਜੀ ਨੇ ਫਿਰ ਬਾਣੀ 'ਚ ਇੱਕ ਬੜੀ ਪਿਆਰੀ ਪੰਕਤੀ ਕਹੀ ਸੀ ਉਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਜਿਹੜੇ ਬਾਹਰੋਂ ਤਾਂ ਸੁੱਚੇ ਸਨ ਪਰ ਅੰਦਰ ਉਹਨਾਂ ਦੇ ਸੱਚਾ ਸੁੱਚਾ ਆਚਰਣ ਨਹੀਂ ਸੀ। ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਹਜ਼ੂਰ ਕਹਿੰਦੇ, ਸੁੱਚੇ ਇਹ ਨਾ ਆਖੀਅਨ ਬਹਿਣ ਜੇ ਪਿੰਡਾ ਧੋਏ, ਸੁੱਚੇ ਸੇਈ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਅਸਲ ਸੁੱਚੇ ਉਹ ਨੇ ਜਿਨ੍ਹਾਂ ਦੇ ਕੋਲ ਚੰਗਾ ਸੱਚਾ ਅਤੇ ਸੁੱਚਾ ਆਚਰਨ ਹੈ। ਹੁਣ ਸਾਹਿਬ ਜੀ ਕਹਿੰਦੇ ਮਨਮੁੱਖ ਦੇ ਹਾਲਾਤ ਕੀ ਨੇ? ਨਾ ਉਹਦੇ ਕੋਲ ਨਾਮ, ਨਾ ਉਹਦੇ ਕੋਲ ਦਾਨ, ਅਤੇ ਨਾ ਹੀ ਉਹਦੇ ਕੋਲ ਇਸ਼ਨਾਨ। ਅਤੇ ਸੱਚੇ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਨੇ, ਤਿੱਤ ਤਨ ਧੂੜ ਧੁਮਾਈ। ਇੱਥੇ ਧੂੜ ਧੁਮਾਈ ਦਾ ਅਰਥ ਹੈ ਖੇ ਖੁਆਰੀ। ਇਹਨਾਂ ਤਿੰਨਾਂ ਚੀਜ਼ਾਂ ਤੋਂ ਵਿਹੂਣਾ ਮਨੁੱਖ ਸੰਸਾਰ ਦੇ ਅੰਦਰ ਖੇ ਖੁਆਰੀ ਦੇ ਵਿੱਚ ਰਹਿ ਕੇ, ਭਾਵ ਕਿ ਆਪਣੇ ਜੀਵਨ ਨੂੰ ਅਜਾਈਂ ਗਵਾ ਕੇ ਆਪਣੇ ਜੀਵਨ ਨੂੰ ਵਿਅਰਥ ਗਵਾ ਕੇ ਸੰਸਾਰ ਤੋਂ ਚਲਾ ਜਾਂਦਾ ਹੈ।
ਮਨ ਮਾਨਿਆ ਨਾਮ ਸਿਖਾਈ,
ਤੇ ਸਾਹਿਬ ਜੀ ਫਿਰ ਬਖਸ਼ਿਸ਼ ਕਰਦੇ ਨੇ ਕਿ ਮਨ ਪਤੀਜਦਾ ਕਦੋਂ ਹੈ, ਮਨਮੁਖ ਦਾ ਨਹੀਂ ਪਤੀਜਦਾ, ਹਾਂ ਗੁਰਮੁਖ ਦਾ ਮਨ ਪਤੀਜ ਜਾਂਦਾ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਉਦੋਂ ਪਤੀਜਦਾ ਹੈ, ਇਹ ਮਨ ਗੁਰੂ ਦੇ ਚਰਨਾਂ ਵਿੱਚ ਉਦੋਂ ਜੁੜਦਾ ਹੈ ਜਦੋਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਣਾ ਅਸਲੀ ਮਿੱਤਰ, ਆਪਣਾ ਅਸਲੀ ਦੇ ਵਿੱਚ ਸਹਾਈ ਸਮਝਦੇ ਹਾਂ।
ਆਏ ਪਰੋ ਗੁਰ ਕੈ ਬਲਿਹਾਰਾ ਜਿਨ ਸਾਚੀ ਬੂਝ ਬੁਝਾਈ,
ਤੇ ਸਾਹਿਬ ਜੀ ਬਖਸ਼ਿਸ਼ ਕਰਦੇ ਜਿਸ ਗੁਰੂ ਨੇ ਮੈਨੂੰ ਇਹ ਬੁਝਾਰਤ ਦਿੱਤੀ, ਜਿਸ ਗੁਰੂ ਨੇ ਮੈਨੂੰ ਗੁਰਮੁਖ ਬਣਨ ਵਾਸਤੇ ਏਡੀ ਪਿਆਰੀ ਸਿੱਖਿਆ ਦਿੱਤੀ ਹੈ ਨਾ, ਸਾਹਿਬ ਕਹਿੰਦੇ ਮੈਂ ਉਸ ਗੁਰੂ ਦੇ ਚਰਨਾਂ ਨਾਲ ਜੁੜਾਂ, ਮੈਂ ਉਸ ਗੁਰੂ ਦੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂ। ਗੁਰੂ ਕੀ ਸਾਧ ਸੰਗਤ, ਨਾਮ ਜਪਣ ਵਾਲਿਆਂ ਅਤੇ ਨਾਮ ਜਪਣ ਵਾਲੀਆਂ ਰੂਹਾਂ ਦੀ ਮੇਰੇ ਪਾਤਸ਼ਾਹ ਆਪਣੀ ਜ਼ਿੰਦਗੀ ਦੇ ਵਿੱਚ ਰੱਜ ਕੇ ਤਾਰੀਫ ਕਰਕੇ ਗਏ ਹਨ। ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਰਹੀ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦੇੜ ਦੀ ਧਰਤੀ 'ਤੇ ਬੈਠੇ ਨੇ, ਕਿਉਂਕਿ ਆਉਣ ਵਾਲੇ ਦਿਨਾਂ 'ਚ ਅਸੀਂ ਸਾਹਿਬ ਦਾ ਪੁਰਬ ਮਨਾ ਰਹੇ ਹਾਂ। ਸਮੇਂ ਦਾ ਬਾਦਸ਼ਾਹ ਬਹਾਦਰ ਸ਼ਾਹ, ਉਹਦੇ ਕੋਲ ਇੱਕ ਕੀਮਤੀ ਹੀਰਾ ਹੈ, ਕੀਮਤੀ ਨਗੀਨਾ ਹੈ। ਉਹਦੇ ਮਨ 'ਚ ਆਇਆ ਕਿ ਦੁਨੀਆਂ 'ਤੇ ਬੜੇ ਸਿੱਖ ਨੇ, ਬੜੇ ਲੋਕ ਨੇ ਜਿਹੜੇ ਕਲਗੀਧਰ ਪਾਤਸ਼ਾਹ ਨੂੰ ਭੇਟਾ ਦਿੰਦੇ, ਨਜ਼ਰਾਨੇ ਦਿੰਦੇ ਨੇ। ਉਹਨੇ ਕਿਹਾ ਵੀ ਮੇਰੇ ਕੋਲ ਵੀ ਇੱਕ ਕੀਮਤੀ ਹੀਰਾ ਹੈ। ਉਹਨੇ ਉਹ ਕੀਮਤੀ ਭੇਟਾ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਤੇ ਰੱਖ ਦਿੱਤੀ ਅਤੇ ਮਹਾਰਾਜ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਾਹਿਬ ਜੀ ਜਾਣੀ ਜਾਣ ਨੇ। ਅਤੇ ਇੱਕ ਗੱਲ ਯਾਦ ਰੱਖਿਓ ਸਿੱਖੋ, ਅਸੀਂ ਸ਼ਰਧਾ ਦੇ ਨਾਲ ਗੁਰੂ ਨਾਨਕ ਦੇ ਘਰ ਵਿੱਚ ਕੌਡੀ ਵੀ ਰੱਖਾਂਗੇ ਨਾ ਤੇ ਮੇਰਾ ਗੁਰੂ ਉਹ ਵੀ ਪ੍ਰਵਾਨ ਕਰੇਗਾ, ਪਰ ਜੇ ਅੰਦਰ ਭਾਵਨਾ ਹੋਵੇ ਤੇ ਅੰਦਰ ਪਿਆਰ ਹੋਵੇ। ਜੇ ਅੰਦਰ ਹੰਕਾਰ ਆ ਗਿਆ ਤੇ ਹੰਕਾਰ ਆਉਣ ਤੋਂ ਬਾਅਦ ਭਾਵੇਂ ਜਿੰਨੀ ਮਰਜ਼ੀ ਅਸੀਂ ਸੋਨਾ ਦਾਨ ਕਰੀਏ, ਜਿੰਨਾ ਮਰਜ਼ੀ ਕੋਈ ਕੀਮਤੀ ਭੇਟਾਵਾਂ ਦਾਨ ਕਰੀਏ, ਜੇ ਉਹ ਭੇਟਾ ਧਰਦਿਆਂ ਮਨ 'ਚ ਹੰਕਾਰ ਆ ਜਾਏ ਤੇ ਗੁਰੂ ਉਸ ਭੇਟਾ ਨੂੰ ਕਦੇ ਪ੍ਰਵਾਨ ਨਹੀਂ ਕਰਦਾ। ਬਹਾਦਰ ਸ਼ਾਹ ਨੇ ਕੀਮਤੀ ਹੀਰਾ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਰੱਖਿਆ ਤੇ ਨਾਲ ਮਨ 'ਚ ਹੰਕਾਰ ਆ ਗਿਆ ਵੀ ਅੱਜ ਤੱਕ ਏਡੀ ਮਹਿੰਗੀ ਭੇਟਾ, ਅੱਜ ਤੱਕ ਏਡਾ ਮਹਿੰਗਾ ਤੋਹਫਾ ਕਿਸੇ ਨੇ ਕਲਗੀਧਰ ਪਾਤਸ਼ਾਹ ਦੇ ਅੱਗੇ ਨਹੀਂ ਰੱਖਿਆ ਹੋਵੇਗਾ। ਹੁਣ ਸੱਚੇ ਪਾਤਸ਼ਾਹ ਨੇ ਕੀ ਕੀਤਾ, ਉਹ ਕੀਮਤੀ ਹੀਰਾ ਚੱਕ ਕੇ ਗੋਦਾਵਰੀ ਨਦੀ 'ਚ ਸਿੱਟ ਦਿੱਤਾ। ਬਹਾਦਰ ਸ਼ਾਹ ਬੜਾ ਹੈਰਾਨ ਹੋਇਆ, ਕਹਿੰਦਾ ਮਹਾਰਾਜ ਮੈਨੂੰ ਇਉਂ ਲੱਗਦਾ ਹੈ ਕਿ ਮੇਰੀ ਦਿੱਤੀ ਭੇਟਾ ਦੀ ਤੁਹਾਨੂੰ ਕੀਮਤ ਨਹੀਂ ਸੀ ਪਤਾ, ਜੇ ਕੀਮਤ ਪਤਾ ਹੁੰਦੀ ਤੇ ਤੁਸੀਂ ਇਸ ਹੀਰੇ ਨੂੰ, ਇਸ ਨਜ਼ਰਾਨੇ ਨੂੰ ਗੋਦਾਵਰੀ 'ਚ ਨਾ ਸਿੱਟਦੇ। ਇਤਿਹਾਸ ਕਹਿੰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਬਹਾਦਰ ਸ਼ਾਹ ਨੂੰ ਫੜ ਕੇ ਗੋਦਾਵਰੀ ਨਦੀ ਦੇ ਕੰਢੇ 'ਤੇ ਲੈ ਜਾਂਦੇ ਹਨ ਤੇ ਨਾਲ ਇੱਕ ਗੱਲ ਕਹਿੰਦੇ ਨੇ, ਬਹਾਦਰ ਸ਼ਾਹ ਨਦੀ 'ਚ ਨਿਗਾਹ ਮਾਰ ਕੇ ਵੇਖ। ਜਦੋਂ ਉਹਨੇ ਨਿਗਾਹ ਮਾਰੀ ਤੇ ਇਤਿਹਾਸ ਕਹਿੰਦਾ ਉਹਨੂੰ ਇੱਕ ਦੀ ਥਾਂ 'ਤੇ ਕੁਝ ਹੋਰ ਵੀ ਹੀਰੇ ਨਜ਼ਰ ਆਏ। ਉਹ ਤਾਂ ਇੱਕ ਦੀ ਗੱਲ ਕਰਦਾ ਸੀ, ਉਹਨੂੰ ਕਾਫ਼ੀ ਹੀਰੇ ਨਜ਼ਰ ਆਏ। ਹੁਣ ਦੁਨਿਆਵੀ ਬਾਦਸ਼ਾਹ ਸੀ ਤੇ ਉਹਦਾ ਮਨ ਦਾ ਜਿੱਥੋਂ ਤੱਕ ਉਹਦੀ ਸੋਚ ਦਾ ਘੇਰਾ ਸੀ ਨਾ, ਉਹਨੇ ਕਲਗੀਧਰ ਪਾਤਸ਼ਾਹ ਨੂੰ ਕਿਹਾ, ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇਸ ਕੀਮਤੀ ਹੀਰੇ ਨੂੰ ਗੋਦਾਵਰੀ 'ਚੋਂ ਬਾਹਰ ਕਿਉਂ ਨਹੀਂ ਕੱਢ ਲੈਂਦੇ, ਕੀਮਤੀ ਬੜੇ ਨੇ, ਇੱਕ ਨਹੀਂ ਇੱਥੇ ਤੇ ਕਈ ਨੇ। ਉੱਥੇ ਕਲਗੀਧਰ ਪਾਤਸ਼ਾਹ ਨੇ ਇੱਕ ਗੱਲ ਕਹੀ ਸੀ ਜਿਹਨੂੰ ਰੁਬਾਈ ਦੇ ਰੂਪ ਵਿੱਚ ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਨੇ ਬੜਾ ਪਿਆਰਾ ਲਿਖਿਆ। ਉਹ ਕਹਿੰਦਾ ਸਾਹਿਬ ਕਹਿਣ ਲੱਗੇ, ਕਹਿੰਦੇ ਗੱਲ ਸੁਣ ਬਹਾਦਰ ਸ਼ਾਹ, ਗੁਰੂ ਗੋਬਿੰਦ ਸਿੰਘ ਦੇ ਕੋਲ ਇਸ ਸੰਸਾਰ ਦੇ ਉੱਤੇ ਸਮਾਂ ਬੜਾ ਥੋੜ੍ਹਾ ਹੈ, ਕਿਉਂਕਿ ਮਾਲਕ 84 ਲੱਖ ਜੂਨਾਂ ਤੋਂ ਬਾਅਦ ਇਹ ਦੇਹੀ ਬਖਸ਼ਦਾ ਹੈ, ਇਹ ਜ਼ਿੰਦਗੀ ਬਖਸ਼ਦਾ ਹੈ, ਅਤੇ ਗੁਰੂ ਗੋਬਿੰਦ ਸਿੰਘ ਇਸ ਸੰਸਾਰ ਦੇ ਉੱਤੇ ਦੁਨਿਆਵੀ ਹੀਰੇ ਅਤੇ ਨਗੀਨੇ ਇਕੱਠੇ ਕਰਨ ਵਾਸਤੇ ਨਹੀਂ ਆਇਆ, ਪਰ ਹਾਂ ਜਿਹੜੇ ਹੀਰੇ ਅਤੇ ਜਿਹੜੇ ਨਗੀਨੇ ਮੈਂ ਸੰਸਾਰ 'ਤੇ ਪੈਦਾ ਕਰਕੇ ਜਾਵਾਂਗਾ ਨਾ। ਸਾਹਿਬ ਕਹਿਣ ਲੱਗੇ ਤੱਕੜੀ ਦੇ ਇੱਕ ਸ਼ਾਬੇ 'ਚ ਉਹਨਾਂ ਨੂੰ ਰੱਖ ਕੇ ਵੇਖ ਲਿਓ, ਭਾਵ ਕਿ ਨਾਮ ਜਪਣ ਵਾਲੇ, ਸ਼ਰਧਾ ਰੱਖਣ ਵਾਲੇ ਅਤੇ ਗੁਰੂ 'ਤੇ ਭਾਵਨਾ ਰੱਖਣ ਵਾਲੇ ਸਿੱਖਾਂ ਨੂੰ ਰੱਖ ਕੇ ਵੇਖ ਲਿਓ, ਅਤੇ ਦੂਜੇ ਪਾਸੇ ਦੁਨੀਆਂ ਦੇ ਬੇਸ਼ੁਮਾਰ ਹੀਰੇ ਕੀਮਤੀ ਸੋਨਾ ਰੱਖ ਕੇ ਵੇਖ ਲਿਓ, ਗੁਰੂ ਗੋਬਿੰਦ ਸਿੰਘ ਦੀ ਨਿਗਾਹ 'ਚ ਨਾਮ ਜਪਣ ਵਾਲੇ ਜਿਹੜੇ ਹੀਰੇ ਨੇ ਨਾ, ਉਹਨਾਂ ਦਾ ਪਲੜਾ ਹਮੇਸ਼ਾ ਭਾਰੀ ਨਜ਼ਰ ਆਵੇਗਾ। ਪ੍ਰਿੰਸੀਪਲ ਗੰਗਾ ਸਿੰਘ ਬੜੇ ਪਿਆਰੇ ਸ਼ਬਦ ਲਿਖਦੇ ਨੇ, ਕਹਿੰਦੇ ਪਾਤਸ਼ਾਹ ਕਿਹਾ ਸੁਨ ਸ਼ਹਿਨ ਸ਼ਾਹ, ਪਾਤਸ਼ਾਹ ਕਿਹਾ ਸੁਨ ਸ਼ਹਿਨ ਸ਼ਾਹ, ਇਹ ਜਨਮ ਫਿਰ ਆਨਾ ਨਹੀਂ, ਜਾਇਆ ਨਹੀਂ ਕਰਨਾ ਵਕਤ, ਪੱਥਰ ਚੁਣ ਲਾਨਾ ਨਹੀਂ। ਤੇ ਸਾਹਿਬ ਕਹਿੰਦੇ ਕੀਮਤੀ ਇਸ ਵਕਤ ਮੈਂ ਦਿਲ ਕੇ ਨਗੀਨੇ ਚੁਣਾਂਗਾ, ਇੱਕ ਦਿਲ ਦੇ ਬਦਲੇ ਲੱਖਾਂ ਲਾਲਾਂ ਨੇ ਮੁੱਲ ਪਾਨਾ ਨਹੀਂ। ਇਹ ਹੈ ਸਿੱਖੋ ਗੁਰੂ ਦੀ ਨਿਗਾਹ 'ਚ ਨਾਮ ਜਪਣ ਵਾਲਿਆਂ ਦੀ ਤਾਕਤ, ਇਹ ਹੈ ਸਿੱਖੋ ਗੁਰੂ ਕੀ ਨਿਗਾਹ 'ਚ ਗੁਰੂ 'ਤੇ ਸ਼ਰਧਾ 'ਤੇ ਭਾਵਨਾ ਰੱਖਣ ਵਾਲਿਆਂ ਦੀ ਕੀਮਤ, ਜਿਨ੍ਹਾਂ ਨੇ ਗੁਰੂ ਦੇ ਚਰਨਾਂ 'ਤੇ ਸ਼ਰਧਾ ਰੱਖੀ, ਭਰੋਸਾ ਰੱਖਿਆ, ਭਾਵਨਾ ਰੱਖੀ। ਮੇਰੇ ਬਾਬੇ ਨੇ ਕਿਹਾ ਮੇਰੀ ਨਿਗਾਹ 'ਚ ਹੀਰੇ ਰਤਨ ਮੋਤੀ ਦੁਨਿਆਵੀ ਕੱਖ ਵੀ ਨਹੀਂ, ਮੇਰੀ ਜ਼ਿੰਦਗੀ ਵਿੱਚ ਜੇ ਅਹਿਮੀਅਤ ਹੈ ਉਹ ਭਾਵਨਾ ਰੱਖਣ ਵਾਲੇ ਸਿੱਖਾਂ ਅਤੇ ਨਾਮ ਜਪਣ ਵਾਲੇ ਸਿੱਖਾਂ ਦੀ ਹੈ। ਅਤੇ ਸਾਹਿਬ ਜੀ ਅੱਜ ਬਖਸ਼ਿਸ਼ ਕਰ ਰਹੇ ਨੇ, ਮੈਂ ਉਸ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਸ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਭਾਵ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ 'ਚ ਜਗ੍ਹਾ ਦਿੰਦਾ ਹਾਂ, ਜਿਸ ਗੁਰੂ ਨੇ ਨਾਮ ਜਪਣ ਦੀ ਯੁਗਤੀ ਦੱਸ ਦਿੱਤੀ ਅਤੇ ਜਿਹਨੇ ਸਾਨੂੰ ਟੁੱਟੇ ਹੋਏ ਨੂੰ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੋੜ ਦਿੱਤਾ ਹੈ।
ਜਗ ਸਿਓ ਝੂਠ ਪ੍ਰੀਤ ਮਨ ਵਿਦਿਆ ਜਨ ਸਿਓ ਵਾਦ ਰਚਾਈ।
ਪਰ ਸਾਹਿਬ ਜੀ ਕਹਿੰਦੇ ਮਨਮੁਖ ਵਿਅਕਤੀ ਦੇ ਇਹ ਹਾਲਾਤ ਨੇ ਕਿ ਸੰਸਾਰ ਦੀ ਝੂਠੀ ਪ੍ਰੀਤ ਦੇ ਨਾਲ ਉਹਨੇ ਸਨੇਹ ਕੀਤਾ ਅਤੇ ਜਨ ਸਿਓ ਵਾਦ ਰਚਾਈ ਦਾ ਅਰਥ ਹੈ ਵੀ ਜਿਹੜੇ ਸੰਤ ਜਨਾਂ ਦੀ ਜਿਹੜੀ ਸੰਗਤ ਹੈ, ਜਿਹੜੇ ਰੱਬ ਦੇ ਪਿਆਰੇ ਹਨ ਨਾ, ਉਹਨਾਂ ਦੀ ਗੱਲ ਨਹੀਂ ਮੰਨੀ, ਇੱਥੋਂ ਤੱਕ ਕਿ ਉਹਨਾਂ ਨਾਲ ਵਾਦ ਵਿਵਾਦ ਰਚਾਇਆ ਹੈ।
ਮਾਇਆ ਮਗਨ ਅਹਿਨਿਸ ਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ।
ਮਾਇਆ ਦੇ ਵਿੱਚ ਉਹ ਮਨਮੁੱਖ ਵਿਅਕਤੀ ਗ੍ਰਸੇ ਗਏ ਅਤੇ ਹਰ ਵੇਲੇ ਗੁਰੂ ਕੀ ਸਾਧ ਸੰਗਤ ਨਾਮ ਤੋਂ ਵਿਹੂਣੇ ਰਹਿ ਕੇ ਅਤੇ ਵਿਸ਼ੇ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਨਾ, ਉਹਦੇ ਨਾਲ ਹੀ ਮਨਮੁੱਖ ਬੰਦੇ ਨੇ ਸੰਸਾਰ ਤੇ ਪ੍ਰੀਤ ਪਾਈ ਰੱਖੀ ਹੈ।
ਗੰਦਣ ਵੈਨ ਰਤਾ ਹਿਤਕਾਰੀ ਸ਼ਬਦ ਸੁਰਤ ਨਾ ਆਈ।
ਗੰਦਣ ਵੈਨ ਦਾ ਅਰਥ ਹੈ ਗੰਦੇ ਗੀਤ, ਗੰਦੇ ਗੀਤਾਂ ਦੇ ਵਿੱਚ ਤੇ ਇਸ ਰੰਗ ਤਮਾਸ਼ੇ 'ਚ ਹੀ ਆਪਣੀ ਸਾਰੀ ਸੰਸਾਰ ਦੇ ਉੱਤੇ ਜਿਹੜੀ ਉਮਰ ਸੀ ਉਹ ਗਵਾ ਦਿੱਤੀ। ਮੈਂ ਬੇਨਤੀ ਜ਼ਰੂਰ ਕਰਾਂਗਾ, ਪੰਜਾਬ ਦੇ ਕਲਾਕਾਰਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਇਸ ਸਟੇਜ ਤੋਂ। ਵੇਖੋ ਪਿਛਲੇ ਸਮੇਂ ਦੇ ਦਰਮਿਆਨ ਇਹੋ ਜਿਹੇ ਬੜੇ ਗੀਤ ਆਏ ਜਿਨ੍ਹਾਂ ਗੀਤਾਂ ਦੇ ਵਿੱਚੋਂ ਬੰਦੂਕਾਂ ਦੀ ਆਵਾਜ਼ ਆਉਂਦੀ ਹੈ, ਜਿਨ੍ਹਾਂ ਗੀਤਾਂ ਦੇ ਵਿੱਚੋਂ ਇਸ਼ਕ ਮਜਾਜੀ ਦੀ ਆਵਾਜ਼ ਆਈ ਅਤੇ ਪੰਜਾਬ ਦੇ ਬੱਚੇ ਬੱਚੀਆਂ ਦਾ ਮੁਹਾਨ ਉੱਧਰ ਨੂੰ ਹੋ ਗਿਆ। ਉਹ ਪੰਜਾਬ ਦੇ ਕਲਾਕਾਰੋ, ਜੇ ਤੁਸੀਂ ਕਿਤੇ ਗੁਰੂ ਨਾਨਕ ਸਾਹਿਬ ਦੀ ਤਰੀਫ਼ ਵਿੱਚ 550 ਸਾਲੇ ਨੂੰ ਸਮਰਪਿਤ ਗੀਤ ਲਿਖੋ ਅਤੇ ਗਾਓ, ਜੇ ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਦੀ ਸਿਫਤ ਵਿੱਚ ਗੀਤ ਲਿਖੋ ਅਤੇ ਗਾਓ, ਸੱਚ ਜਾਣਿਓ ਇਹ ਪੰਜਾਬ ਦੀ ਜਵਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦੱਸੇ ਰਸਤੇ 'ਤੇ ਤੁਰ ਸਕਦੀ ਹੈ। ਇਹੀ ਕਾਰਨ ਹੈ ਅੱਜ ਪੰਜਾਬ ਦੇ ਬੱਚਿਆਂ ਨੂੰ ਕੱਚੇ ਘੜੇ ਬਾਰੇ ਤਾਂ ਪਤਾ ਹੈ, ਪਰ ਮਾਫ਼ ਕਰਨਾ ਸਾਧ ਸੰਗਤ, ਚਮਕੌਰ ਦੀ ਕੱਚੀ ਗੜੀ ਦੇ ਇਤਿਹਾਸ ਬਾਰੇ ਬੱਚੇ ਅੱਜ ਨਹੀਂ ਜਾਣਦੇ। ਇਹੀ ਕਾਰਨ ਹੈ ਕਿ ਇੱਕ ਜੰਡ ਦੇ ਬਾਰੇ ਜਿਸ ਜੰਡ ਦੇ ਥੱਲੇ ਗਲਤ ਹਰਕਤਾਂ ਕਰਦਾ ਇੱਕ ਉਹ ਇਨਸਾਨ ਜਿਹਨੇ ਕੇਵਲ ਅਤੇ ਕੇਵਲ ਇਸ਼ਕ ਮਜਾਜੀ ਦੀ ਜਾਚ ਦੱਸੀ, ਪੰਜਾਬ ਦੇ ਉਹਨਾਂ ਲੋਕਾਂ ਨੇ ਗਵਾਈਆਂ ਨੇ ਉਹਨੂੰ ਇੰਨਾ ਪ੍ਰਮੋਟ ਕੀਤਾ ਕਿ ਬੱਚੇ ਉਸ ਜੰਡ ਨੂੰ ਸਮਝਣ ਲੱਗ ਪਏ ਵੀ ਉਹ ਜੰਡ ਦੀ ਸਾਡੀ ਜ਼ਿੰਦਗੀ 'ਚ ਅਹਿਮੀਅਤ ਕੀ ਹੈ। ਪਰ ਸੱਚ ਜਾਣਿਓ ਇੱਕ ਜੰਡ ਨਨਕਾਣਾ ਸਾਹਿਬ ਦੀ ਧਰਤੀ 'ਤੇ ਹੈ ਜਿਹੜਾ ਸਾਨੂੰ ਇਹ ਦੱਸਦਾ ਹੈ ਕਿ ਜੇ ਕਿਤੇ ਗੁਰੂ ਕੀ ਦਿੱਤੀ ਮਰਿਆਦਾ ਨਾਲ ਖਿਲਵਾੜ ਹੋਵੇ, ਗੁਰੂ ਕੇ ਸਿਧਾਂਤ ਨਾਲ ਖਿਲਵਾੜ ਹੋਵੇ, ਤਾਂ ਸਿੱਖ ਇਸ ਗੁਰੂ ਘਰਾਂ ਦੀ ਖਾਤਰ ਆਪਣੇ ਆਪ ਨੂੰ ਕੁਰਬਾਨ ਵੀ ਕਰਾ ਸਕਦਾ ਹੈ, ਆਪਣੇ ਆਪ ਦਾ ਬਲੀਦਾਨ ਵੀ ਦੇ ਸਕਦਾ ਹੈ। ਉਹ ਵੀ ਜੰਡ ਹੈ ਨਨਕਾਣਾ ਸਾਹਿਬ ਦੀ ਧਰਤੀ 'ਤੇ ਜਿੱਥੇ ਭਾਈ ਲਛਮਣ ਸਿੰਘ ਧਾਰੋਵਾਲੀ ਵਰਗੇ ਮਹਾਨ ਯੋਧੇ ਜਿਹੜੇ ਸਨ ਉਹਨਾਂ ਨੂੰ ਜੰਡ ਨਾਲ ਬੰਨ੍ਹ ਬੰਨ੍ਹ ਕੇ ਸਾੜਿਆ ਗਿਆ। ਪਰ ਭਾਗਾਂ ਵਾਲਿਓ, ਕਾਰਨ ਇਹ ਕਿ ਗੰਦੇ ਗੀਤਾਂ ਨੇ ਅੱਜ ਸਾਡੇ ਸਮਾਜ ਨੂੰ ਇੰਨਾ ਕੁ ਜ਼ਿਆਦਾ ਰਸਾਤਲ ਵੱਲ ਧੱਕ ਦਿੱਤਾ ਹੈ ਕਿ ਇਹ ਪੱਛਮੀ ਸੱਭਿਅਤਾ ਸਾਡੇ ਬੱਚੇ ਬੱਚੀਆਂ 'ਤੇ ਇੰਨੀ ਕੁ ਹਾਵੀ ਹੋ ਗਈ ਹੈ, ਸਾਨੂੰ ਸਾਦਗੀ ਭੁੱਲ ਗਈ, ਸਾਨੂੰ ਸੰਤੋਖ ਭੁੱਲ ਗਿਆ, ਮਾਤਾ ਪਿਤਾ ਦਾ ਸਤਿਕਾਰ ਭੁੱਲ ਗਿਆ। ਅਤੇ ਭਾਗਾਂ ਵਾਲਿਓ, ਮੈਂ ਇਹ ਵੀ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਆਪਣੇ ਨੌਜਵਾਨ ਬੱਚਿਆਂ ਨੂੰ ਕਿ ਜੇ ਤੁਹਾਡੇ ਕੋਲ ਚੰਗੇ ਗੁਣ ਨੇ, ਜੇ ਤੁਹਾਡੇ ਕੋਲ ਚੰਗੇ ਸੰਸਕਾਰ ਨੇ, ਤਾਂ ਇੱਕ ਗੱਲ ਯਾਦ ਰੱਖਿਓ, ਇਹਦੇ ਤੋਂ ਵੱਡਾ ਗੁਰੂ ਕੀ ਬਾਣੀ ਨੇ ਕਿਹਾ ਸੰਸਾਰ 'ਤੇ ਕੋਈ ਗਹਿਣਾ ਨਹੀਂ ਹੈਗਾ। ਬੜੇ ਬੱਚੇ ਬੱਚੀਆਂ ਕਾਲਜਾਂ 'ਚ ਮਿਲਦੇ ਨੇ ਕੈਂਪਾਂ ਦੌਰਾਨ, ਸਾਦਗੀ ਹੈ ਜੀਵਨ ਦੇ ਅੰਦਰ, ਕੋਲ ਗੁਰਮਤ ਦੀ ਖੁਸ਼ਬੂ ਹੈ, ਅਤੇ ਜਿਨ੍ਹਾਂ ਕੋਲ ਗੁਰਮਤ ਹੋਵੇਗੀ ਉਹ ਬੱਚੇ ਕਦੇ ਵਿਸ਼ੇ ਵਿਕਾਰਾਂ ਦੀ ਦੌੜ 'ਚ ਨਹੀਂ ਪੈਣਗੇ। ਪਰ ਸਾਹਿਬ ਅੱਜ ਬਾਣੀ ਵਿੱਚ ਕਹਿ ਰਹੇ ਨੇ ਮਨਮੁੱਖ ਬੰਦਾ ਆਪਣੀ ਸੁਰਤ ਵਿੱਚ ਸ਼ਬਦ ਨੂੰ ਨਹੀਂ ਵਸਾਉਂਦਾ ਅਤੇ ਗੰਦੇ ਗੀਤ ਸੁਣਦਾ ਹੈ, ਗੰਧਨ ਵੈਣ ਤੋਂ ਭਾਵ ਉਹ ਗੀਤ ਜਿਨ੍ਹਾਂ ਗੀਤਾਂ ਬਾਰੇ ਗੁਰੂ ਕੀ ਬਾਣੀ ਕਹਿੰਦੀ ਹੈ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹ ਮਨਮੁੱਖ ਵਿਅਕਤੀ ਇਹੋ ਜਿਹੇ ਗੀਤ ਸੁਣਦੇ ਰਹਿੰਦੇ ਹਨ।
ਰੰਗ ਨਾ ਰਾਤਾ ਰਸ ਨਹੀਂ ਵਿਦਿਆ ਮਨਮੁੱਖ ਪਤ ਗਵਾਈ।
ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ 'ਚ ਨਹੀਂ ਵਸਾਇਆ ਅਤੇ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਮਨਮੁੱਖ ਵਿਅਕਤੀ ਸੰਸਾਰ ਦੇ ਉੱਤੇ ਫਿਰ ਆਪਣੀ ਜਿਹੜੀ ਪੱਤ ਹੈ, ਇੱਜ਼ਤ ਹੈ, ਇਹਨੂੰ ਵਿਅਰਥ ਵਿੱਚ ਗਵਾ ਜਾਂਦੇ ਹਨ।
ਸਾਧ ਸਭਾ ਮਹਿ ਸਹਿਜ ਨਾ ਚਾਖਿਆ ਜਿਹਬਾ ਰਸ ਨਹੀਂ ਰਾਈ।
ਕਦੇ ਗੁਰੂ ਦੀ ਸਭਾ ਵਿੱਚ ਨਹੀਂ ਗਏ, ਸੰਗਤ ਵਿੱਚ ਨਹੀਂ ਗਏ, ਤੇ ਨਾ ਹੀ ਉਸ ਸੰਗਤ ਵਿੱਚ ਬਹਿ ਕੇ ਸਹਿਜ ਦਾ ਰਸ ਪਰਮਾਤਮਾ ਦੇ ਨਾਮ ਰਸ ਨੂੰ ਚੱਖਿਆ ਹੈ, ਤੇ ਕਦੇ ਵੀ ਆਪਣੀ ਜੀਭ ਦੇ ਨਾਲ ਗੁਰੂ ਕੀ ਸਾਧ ਸੰਗਤ ਤੋਂ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਗਾਇਆ ਹੈ।
ਮਨ ਤਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਈ।
ਸਰੀਰ ਨੂੰ, ਆਪਣੇ ਮਨ ਨੂੰ, ਧਨ ਨੂੰ ਇਹ ਆਪਣਾ ਕਰਕੇ ਜਾਣਿਆ, ਤੇ ਇਹ ਖਬਰ ਹੀ ਨਹੀਂ ਪਾਈ ਵੀ ਸੰਸਾਰ ਦੇ ਉੱਤੇ ਇਸ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਤੁਰ ਜਾਣਾ ਹੈ।
ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਪਾਈ।
ਮੰਨੋ ਵੀ ਮਨਮੁਖ ਬੰਦੇ ਨੇ ਸੰਸਾਰ ਤੇ ਅੱਖਾਂ ਬੰਦ ਕੀਤੀਆਂ ਨੇ, ਤੇ ਵਿਸ਼ੇ ਵਿਕਾਰਾਂ ਦੀ ਦੌੜ ਵਿੱਚ ਇੰਨਾ ਕੁ ਫਸਿਆ ਹੋਇਆ, ਤੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨੂੰ ਪਰਮਾਤਮਾ ਦਾ ਘਰ, ਗੁਰੂ ਦਾ ਘਰ ਨਹੀਂ ਦਿਸਦਾ ਹੈ।
ਜਮਦਾਰ ਬਾਦਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ।
ਇੱਕ ਦਿਨ ਫਿਰ ਵਿਕਾਰਾਂ ਚ ਪੈ ਪੈ ਕੇ ਸਰੀਰ ਖੁਆਰ ਹੋ ਜਾਂਦਾ, ਤੇ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਸਮਾਂ ਆ ਜਾਂਦਾ ਹੈ ਕਿ ਜਦੋਂ ਦੂਤ ਲੈਣ ਵਾਸਤੇ ਆਉਂਦੇ ਨੇ, ਸੱਦਾ ਆ ਜਾਂਦਾ ਰੱਬ ਦੇ ਉਸ ਅਕਾਲ ਪੁਰਖ ਦੇ ਘਰ ਦੇ ਵਿੱਚੋਂ, ਤੇ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਜਿਹੜਾ ਮਨੁੱਖ ਹੈ ਨਾ, ਜਿਹੜਾ ਮਨਮੁਖ ਮਨੁੱਖ ਹੈ, ਉਹ ਇਹਨਾਂ ਗੱਲਾਂ ਦੀ ਖਬਰ ਨਹੀਂ ਸੁਣ ਰਿਹਾ।
ਨਦਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ।
ਸਾਹਿਬ ਕਹਿੰਦੇ ਜੇ ਗੁਰੂ ਕਿਰਪਾ ਕਰੇ ਨਾ, ਤੇ ਇਹਨਾਂ ਅੱਖਾਂ ਦੇ ਨਾਲ, ਗਿਆਨ ਰੂਪੀ ਅੱਖਾਂ ਦੇ ਨਾਲ ਇਹਨਾਂ ਗੱਲਾਂ ਨੂੰ ਪਹਿਚਾਣਿਆ ਜਾ ਸਕਦਾ ਹੈ ਕਿ ਸਰੀਰ ਸਦਾ ਰਹਿਣ ਵਾਲਾ ਨਹੀਂ, ਧਨ ਪਦਾਰਥ ਸਦਾ ਰਹਿਣ ਵਾਲੇ ਨਹੀਂ, ਧੀਆਂ ਪੁੱਤਰ ਸਦਾ ਰਹਿਣ ਵਾਲੇ ਨਹੀਂ। ਜੇ ਗੁਰੂ ਕਿਰਪਾ ਕਰੇ ਤੇ ਫਿਰ ਬੰਦੇ ਦੇ ਕੋਲ ਇਹ ਤੀਸਰਾ ਨੇਤਰ ਖੁੱਲਦਾ, ਭਾਵ ਕੇ ਫਿਰ ਉਹਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ।
ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ।
ਫਿਰ ਉਹ ਕੰਨਾਂ ਨਾਲ ਗੁਰੂ ਕੀ ਬਾਣੀ ਸੁਣਦਾ, ਜੀਭ ਦੇ ਨਾਲ ਗੁਰੂ ਕੀ ਬਾਣੀ ਨੂੰ ਸਾਧ ਸੰਗਤ ਜੀ ਪੜ੍ਹਦਾ ਹੈ, ਤੇ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਹਿਰਦੈ ਵਸਾਈ, ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨੂੰ ਆਪਣੇ ਹਿਰਦੇ ਚ ਵਸਾਉਂਦਾ ਹੈ।
ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ।
ਫਿਰ ਉਹਨੂੰ ਪਤਾ ਲੱਗਦਾ ਪਰਮਾਤਮਾ ਨਿਰਭਉ ਹੈ, ਡਰ ਤੋਂ ਰਹਿਤ ਹੈ, ਉਹ ਨਿਰੰਕਾਰ ਕਾਲ ਪੁਰਖ ਵਾਹਿਗੁਰੂ ਹੈ, ਉਹਦਾ ਕਿਸੇ ਨਾਲ ਵੈਰ ਨਹੀਂ, ਤੇ ਉਹਦੀ ਫਿਰ ਜਿਹੜੀ ਪੂਰਨ ਜੋਤ ਹੈ, ਉਹਦੀ ਬਖਸ਼ੀ ਜਿਹੜੀ ਵਿਚਾਰਧਾਰਾ ਹੈ, ਉਹਨੂੰ ਆਪਣੀ ਜ਼ਿੰਦਗੀ ਚ ਵਸਾਉਂਦਾ ਹੈ।
ਨਾਨਕ ਗੁਰਬਿਨ ਪਰਮ ਨਾ ਭਾਗੈ, ਸੱਚ ਨਾਮ ਵਡਿਆਈ।
ਸਾਹਿਬ ਕਹਿੰਦੇ ਬੰਦਾ ਭਰਮਾਂ ਚ ਪਿਆ ਹੈ, ਪਰ ਇੱਕ ਗੱਲ ਯਾਦ ਰੱਖਿਓ, ਇਹ ਭਰਮ ਭੁਲੇਖੇ ਉਦੋਂ ਉਹਦੇ ਮਨ ਚੋਂ ਦੂਰ ਹੁੰਦੇ ਨੇ ਜਦੋਂ ਵਾਹਿਗੁਰੂ ਬਖਸ਼ਿਸ਼ ਕਰਕੇ ਪ੍ਰਮਾਤਮਾ ਉਹ ਨਾਮ ਸਾਡੀ ਝੋਲੀ ਦੇ ਵਿੱਚ ਪਾਉਂਦਾ ਹੈ। ਸੋ ਸਾਧ ਸੰਗਤ ਤੇ ਮੁੱਖ ਵਾਕ ਦੀ ਵਿਚਾਰ ਸੀ। ਰਹਿਣ ਵਾਲੇ 5 ਮਿੰਟਾਂ ਦੇ ਵਿੱਚ ਜਿਹੜੀ ਲੜੀਵਾਰ ਵਿਆਖਿਆ ਚੱਲ ਰਹੀ ਹੈ, ਆਓ ਬੜੇ ਪਿਆਰ ਦੇ ਨਾਲ ਉਸ ਸ਼ਬਦ ਨੂੰ ਸਰਵਣ ਕਰੀਏ ਜੀ।
ਸੂਹੀ ਮਹੱਲਾ ਪੰਜਵਾ, ਸੂਖ ਮਹਿਲ ਜਾ ਕੇ ਊਚ ਦੁਆਰੇ।
ਸਾਹਿਬ ਕਹਿੰਦੇ ਜਿਹੜਾ ਪਰਮਾਤਮਾ ਦਾ ਘਰ ਹੈ ਨਾ, ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਘਰ, ਉਹਦੇ ਦੁਆਰੇ ਬੜੇ ਉੱਚੇ ਹਨ, ਉੱਥੇ ਕੋਈ ਵਿਕਾਰ ਨਹੀਂ ਪੋ ਸਕਦਾ ਬੰਦੇ ਨੂੰ ਉਸ ਅਵਸਥਾ ਤੇ ਜਾ ਕੇ। ਤੇ ਸੂਖ ਮਹਿਲ ਦਾ ਅਰਥ ਹੈ ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਖੁਸ਼ੀ ਹੀ ਖੁਸ਼ੀ ਹੈ।
ਤਾਂ ਮੈਂ ਵਸ ਹੈ ਭਗਤ ਪਿਆਰੇ।
ਪਰ ਇਸ ਅਵਸਥਾ ਨੂੰ ਉਹ ਹੀ ਜਾਣ ਸਕਦਾ ਹੈ ਜਿਹੜਾ ਗੁਰੂ ਕੀ ਸਾਧ ਸੰਗਤ ਜੀ ਰੱਬ ਦਾ ਪਿਆਰਾ ਹੈ, ਕੇਵਲ ਪਰਮਾਤਮਾ ਦੇ ਪਿਆਰੇ ਉੱਥੇ ਵਸਦੇ ਹਨ।
ਸਹਿਜ ਕਥਾ ਪ੍ਰਭ ਕੀ ਅਤ ਮਿੱਠੀ।
ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਨੰਦ ਦੇਣ ਵਾਲੀ ਜਿਹੜੀ ਕਥਾ ਹੈ ਉਹ ਮਿੱਠੀ ਲੱਗਦੀ ਹੈ।
ਵਿਰਲਾ ਕਾਹੂ ਨੇਤਰੋਂ ਡਿਠੀ।
ਪਰ ਕੋਈ ਵਿਰਲਾ ਹੀ ਮਨੁੱਖ ਹੈ ਜਿਹੜਾ ਸੰਸਾਰ ਦੇ ਉੱਤੇ ਉਸ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਸੰਸਾਰ ਚੋਂ ਤੱਕਦਾ ਹੈ। ਵਿਸ਼ਰਾਮ ਦੇ ਕੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ।
ਸਹ ਗੀਤ ਨਾਦ ਅਖਾਰੇ ਸੰਗਾ।
ਉੱਥੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਦੋਂ ਮਨੁੱਖ ਪੈਂਦਾ ਹੈ ਨਾ, ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਇੱਕ ਤਰ੍ਹਾਂ ਦੇ ਪਰਮਾਤਮਾ ਦੇ ਨਾਮ ਰੂਪੀ ਜਿਹੜੀ ਗੀਤ ਹਨ, ਤੇ ਉਹ ਅਖਾੜੇ, ਜਿਨ੍ਹਾਂ ਅਖਾੜਿਆਂ ਦੇ ਵਿੱਚੋਂ ਪਹਿਲਵਾਨ ਤਿਆਰ ਹੁੰਦਾ, ਕਿਹੜਾ ਪਹਿਲਵਾਨ ਜਿਹੜਾ ਕਿਸੇ ਵਿਕਾਰ ਨੂੰ ਆਪਣੇ ਤੇ ਭਾਰੀ ਨਹੀਂ ਪੈਣ ਦਿੰਦਾ, ਇਹ ਸਾਰੀਆਂ ਬਖਸ਼ਿਸ਼ਾਂ ਉਸ ਰੱਬ ਦੇ ਘਰ ਚੋਂ ਪ੍ਰਾਪਤ ਹੁੰਦੀਆਂ ਹਨ।
ਊਹਾ ਸੰਤ ਕਰ ਹੈ ਹਰ ਰੰਗਾ।
ਉੱਥੇ ਕੇਵਲ ਪਰਮਾਤਮਾ ਵਾਹਿਗੁਰੂ ਕਾਲ ਪੁਰਖ ਦੇ ਸੰਤ ਬੈਠਦੇ ਨੇ, ਉਹੀ ਉਸ ਅਵਸਥਾ ਤੇ ਪਹੁੰਚਦੇ ਹਨ।
ਸਹਿ ਮਰਨ ਨ ਜੀਵਨ ਸੋਗ ਨ ਹਰਖਾ।
ਇੱਕ ਅਵਸਥਾ ਦਾ ਜ਼ਿਕਰ ਕਰ ਰਹੇ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਇਹ ਉਹ ਅਵਸਥਾ ਹੈ ਜਿੱਥੇ ਜਾ ਕੇ ਮਨੁੱਖ ਖੁਸ਼ੀ ਗਮੀ ਤੋਂ ਰਹਿਤ ਹੋ ਜਾਂਦਾ ਹੈ।
ਸਾਚ ਨਾਮ ਕੀ ਅੰਮ੍ਰਿਤ ਵਰਖਾ,
ਕੇਵਲ ਤੇ ਕੇਵਲ ਉੱਥੇ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਹੀ ਪੈਂਦੀ ਹੈ।
ਗੋਜ ਕਥਾ ਇਹ ਗੁਰ ਤੇ ਜਾਣੀ,
ਇਹ ਜਿਹੜੀ ਗੋਜ ਕਥਾ ਹੈ ਨਾ, ਸਾਹਿਬ ਜੀ ਕਹਿੰਦੇ ਹੈ ਅਕਥ ਦੀ ਕਥਾ, ਇਹ ਕੇਵਲ ਗੁਰੂ ਦੇ ਕੋਲ ਬਹਿ ਕੇ ਉਹ ਜਿਹੜੀ ਅਵਸਥਾ ਹੈ ਉਸ ਅਵਸਥਾ ਤੇ ਗੁਰੂ ਦੀ ਸੰਗਤ ਵਿੱਚ ਆ ਕੇ ਪਹੁੰਚਿਆ ਜਾ ਸਕਦਾ ਹੈ।
ਨਾਨਕ ਬੋਲੇ ਹਰ ਹਰ ਬਾਣੀ,
ਨਾਨਕ ਦਾਸ ਵੀ ਉਸ ਗੁਰੂ ਦੀ ਸੰਗਤ ਵਿੱਚ ਪੈ ਕੇ ਉਹ ਵਾਹਿਗੁਰੂ ਕਾਲ ਪੁਰਖ ਦੇ ਗੁਣਾਂ ਨੂੰ ਗਾਉਂਦਾ ਹੈ। ਇਹ ਲੜੀਵਾਰ ਸ਼ਬਦ ਵਿਚਾਰ ਹੈ ਤੇ ਸਾਧ ਸੰਗਤ ਮੈਂ ਇੱਕ ਦੋ ਜ਼ਰੂਰੀ ਬੇਨਤੀਆਂ ਕਰਨੀਆਂ ਚਾਹੁੰਦਾ। ਧਰਮ ਪ੍ਰਚਾਰ ਕਮੇਟੀ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਬਦ ਗੁਰੂ ਯਾਤਰਾ ਉਹ ਬੀਤੀ 7 ਤਰੀਕ ਨੂੰ 550 ਸਾਲਾਂ ਦੇ ਸੰਬੰਧ ਵਿੱਚ ਆਰੰਭ ਹੋਈ ਹੈ, ਜਿਹਦਾ ਰਾਤ ਸਟੇਜ ਸ਼੍ਰੀ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਸੀ ਤੇ ਅੱਜ ਸ਼੍ਰੀ ਤਰਨ ਤਾਰਨ ਸਾਹਿਬ ਤੋਂ ਪ੍ਰਾਰੰਭ ਹੋ ਕੇ ਉਹਨੇ ਬੀੜ ਬਾਬਾ ਬੁੱਢਾ ਸਾਹਿਬ ਥਾਣੀ, ਬਾਬਾ ਦੀਪ ਸਿੰਘ ਜੀ ਦੇ ਅਸਥਾਨ ਜਨਮ ਅਸਥਾਨ ਗੁਰਦੁਆਰਾ ਪਹੂ ਪਿੰਡ ਸਾਹਿਬ ਵਿਖੇ ਰਾਤ ਦਾ ਵਿਸ਼ਰਾਮ ਰੱਖਣਾ ਹੈ ਤੇ ਫਿਰ ਅਗਲੇ ਦਿਨ 10 ਤਰੀਕ ਨੂੰ ਪਹੂ ਪਿੰਡ ਸਾਹਿਬ ਤੋਂ ਪੱਟੀ ਗੁਰਦੁਆਰਾ ਬੀਬੀ ਰਜਨੀ ਜੀ ਵਿਖੇ ਯਾਤਰਾ ਪਹੁੰਚ ਰਹੀ ਹੈ। ਆਪਾਂ ਵੱਡੇ ਪੱਧਰ ਤੇ ਮਾਝੇ ਦੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ 2-3 ਦਿਨਾਂ ਦੇ ਵਿੱਚ ਵੱਧ ਤੋਂ ਵੱਧ ਗੁਰੂ ਦੇ ਸਤਿਕਾਰ ਵਾਸਤੇ ਅੱਗੇ ਆਓ, ਕਿਉਂਕਿ ਧਰਮ ਪ੍ਰਚਾਰ ਕਮੇਟੀ ਦਾ ਇਹ ਯਤਨ ਹੈ 550 ਸਾਲੇ ਦੇ ਸੰਬੰਧ ਵਿੱਚ ਹਰੇਕ ਜ਼ਿਲ੍ਹੇ ਦੇ ਅੰਦਰ ਇੱਕ ਬਹੁਤ ਵੱਡਾ ਗੁਰਮਤ ਸਮਾਗਮ ਕੀਤਾ ਜਾਣਾ ਹੈ। ਇਸੇ ਲੜੀ ਤਹਿਤ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਦੇ ਜਨਮ ਅਸਥਾਨ ਪਿੰਡ ਪੱਠੇਵਿੰਡਪੁਰ ਡੇਰਾ ਸਾਹਿਬ ਲੁਹਾਰ ਵਿਖੇ 16 ਜਨਵਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਰ ਸੇਵਾ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਉਹਨਾਂ ਦੇ ਸਹਿਯੋਗ ਨਾਲ ਬਹੁਤ ਵੱਡਾ ਗੁਰਮਤਿ ਸਮਾਗਮ ਹੋ ਰਿਹਾ ਹੈ, ਜਿਹਦੇ ਵਿੱਚ ਬਹੁਤ ਵੱਡੀਆਂ ਸ਼ਖਸੀਅਤਾਂ, ਸਿੰਘ ਸਾਹਿਬਾਨ ਔਰ ਬਹੁਤ ਕੌਮ ਦੇ ਵੱਡੇ ਵੱਡੇ ਢਾਡੀ ਕਵੀਸ਼ਰ ਸਾਹਿਬਾਨ ਪਹੁੰਚ ਰਹੇ ਨੇ। ਇਹ ਸਾਰੇ ਪ੍ਰੋਗਰਾਮ ਜਿੰਨੇ ਵੀ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਰਹੀ ਹੈ, ਆਪਾਂ ਵੱਧ ਤੋਂ ਵੱਧ ਬਿਨਾਂ ਕਿਸੇ ਭੇਦ ਭਾਵ ਤੋਂ ਉੱਪਰ ਉੱਠ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਧ ਸੰਗਤ ਜੀ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਹੈ ਔਰ ਸਾਧ ਸੰਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਰੱਜ ਕੇ ਅਸੀਸਾਂ ਪ੍ਰਾਪਤ ਕਰਨੀਆਂ ਨੇ। ਇਹ ਮੇਰੀ ਹੱਥ ਜੋੜ ਕੇ ਬੇਨਤੀ। ਆਓ ਸ਼ਬਦ ਦੀਆਂ ਆਖਰੀ 2 ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ। ਸਾਰੀ ਸੰਗਤ ਦਾ ਧੰਨਵਾਦ, ਕੋਟਨ ਕੋਟ ਧੰਨਵਾਦ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਆਓ ਬੜੇ ਪਿਆਰ ਦੇ ਨਾਲ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ ਜੀ।
ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।